ਸਤਨਾਮ ਸ੍ਰੀ ਵਾਹਿਗੁਰੂ ਜੀ। ਹਮ ਮੈਲੇ ਤੁਮ ਉਜਲ ਕਰਤੇ, ਹਮ ਨਿਰਗੁਣ ਤੂੰ ਦਾਤਾ, ਹਮ ਮੂਰਖ ਤੁਮ ਚਤੁਰ ਸਿਆਣੇ, ਤੂੰ ਸਰਵ ਕਲਾ ਕਾ ਗਿਆਤਾ, ਮਾਧੋ ਹਮ ਐਸੇ ਤੂੰ ਐਸਾ, ਹਮ ਪਾਪੀ ਤੁਮ ਪਾਪ ਖੰਡਨ, ਨੀਕੋ ਠਾਕੁਰ ਦੇਸਾ, ਤੁਮ ਸਭ ਸਾਜੇ ਸਾਜ ਨਿਵਾਜੇ, ਜੀਉ ਪਿੰਡ ਦੇ ਪ੍ਰਾਣਾ, ਨਿਰਗੁਣ ਯਾਰੇ ਗੁਣ ਨਹੀਂ ਕੋਈ, ਤੁਮ ਦਾਨ ਦੇਹੋ ਮਿਹਰਬਾਨਾ, ਤੁਮ ਕਰੋ ਭਲਾ ਹਮ ਭਲੋ ਨ ਜਾਣਾ, ਤੁਮ ਸਦਾ ਸਦਾ ਦਯਾਲਾ, ਤੁਮ ਸੁਖਦਾਈ ਪੁਰਖ ਵਿਧਾਤੇ, ਤੁਮ ਰੱਖੋ ਆਪਣੇ ਬਾਲਾ, ਤੁਮ ਨਿਧਾਨ ਅਟਲ ਸੁਲਤਾਨ, ਜੀ ਜੰਤ ਸਭ ਜਾਚ, ਕਹੋ ਨਾਨਕ ਹਮ ਇਹ ਹਵਾਲਾ, ਰਾਖ ਸੰਤਨ ਕੈ ਪਾਛਾ, ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ, ਸਤਿਗੁਰ ਟਾਕ ਲਿਆ ਮੋਹੇ ਪਾਪੀ ਪੜਦਾ, ਸਤਨਾਮ ਸ੍ਰੀ ਵਾਹਿਗੁਰੂ ਜੀ। ਨਾਮ ਲੈਣ ਸੇ ਸੋਹ ਹੈ, ਤਿੰਨ ਸੁਖ ਫਲ ਹੋਵਹ, ਮਨ ਹੈ ਸੇ ਜਿਣ ਜਾਹੇ ਜੀਉ, ਤਿੰਨ ਫਲ ਤੂਟ ਨ ਆਵੇ ਜਾਂ ਤਿਸ ਭਾਵੈ, ਜੇ ਜੁਗ ਕੇਤੇ ਜਾਹੇ ਜੀਉ। ਨਾਮ ਲੈਣ ਸੇ ਸੋਹ ਹੈ, ਤਿੰਨ ਸੁਖ ਫਲ ਹੋਵਹ, ਮਨ ਹੈ ਸੇ ਜਿਣ ਜਾਹੇ ਜੀਉ, ਤਿੰਨ ਫਲ ਤੂਟ ਨ ਆਵੇ ਜਾਂ ਤਿਸ ਭਾਵੈ, ਜੇ ਜੁਗ ਕੇਤੇ ਜਾਹੇ ਜੀਉ, ਜੇ ਜੁਗ ਕੇਤੇ ਜਾਹੇ ਸੁਆਮੀ, ਤਿੰਨ ਫਲ ਤੂਟ ਨ ਆਵੇ, ਤਿੰਨ ਜਰਾ ਨ ਮਰਣਾ ਨਰਕ ਨ ਪਰਣਾ, ਜੋ ਹਰ ਨਾਮ ਧਿਆਵੈ, ਹਰ ਹਰ ਕਰਹਿ ਸੇ ਸੂਕਹਿ ਨਾਹੀ, ਨਾਨਕ ਪੀੜ ਨਾ ਖਾਹੇ ਜੀਉ। ਨਾਮ ਲੈਣ ਸੇ ਸੋਹ ਹੈ, ਤਿੰਨ ਸੁਖ ਫਲ ਹੋਵਹਿ, ਮਨ ਹੈ ਸੇ ਜਿਣ ਜਾਹੇ ਜੀਉ, ਹਰ ਹਰ ਕਰਹਿ ਸੇ ਸੂਕਹਿ ਨਾਹੀ, ਨਾਨਕ ਪੀੜ ਨਾ ਖਾਹੇ ਜੀਉ। ਨਾਮ ਲੈਣ ਸੇ ਸੋਹ ਹੈ, ਤਿੰਨ ਸੁਖ ਫਲ ਹੋਵਹਿ, ਮਨ ਹੈ ਸੇ ਜਿਣ ਜਾਹੇ ਜੀਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਿਵਾਜ ਤਪਤ ਪਾਵਨ ਭਗਤ ਵਸ਼ਲ ਕਿਰਪਾ ਨਿਦਾਨ ਜੋਤ ਸਰੂਪ ਅੰਤਰਜਾਮੀ ਸਰਬ ਕਲਾ ਸਮਰੱਥ ਸਗਲ ਘਟ ਵਿਆਪਕ ਜ਼ਾਹਰ ਜ਼ਹੂਰ ਹਾਜ਼ਰ ਹਜ਼ੂਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰਗੁਣ ਸਰੂਪ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਦਸ ਪਾਤਸ਼ਾਹੀਆਂ ਅਤੇ ਉਹਨਾਂ ਦੇ ਆਤਮਿਕ ਗਿਆਨ ਸਰੂਪ ਚਵਰ ਛਤਰ ਤਖਤ ਦੇ ਮਾਲਕ ਸ਼ਬਦ ਸਰੂਪ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਰਮ ਪਵਿੱਤਰ ਅਤੇ ਕਲਿਆਣਕਾਰੀ ਹਜ਼ੂਰੀ ਅੰਦਰ ਸੁਭਾਏਮਾਨ ਹਜ਼ੂਰ ਦੀ ਸਾਜੀ ਨਿਵਾਜੀ ਪਰਮ ਸਨਮਾਨ ਯੋਗ ਗੁਰੂ ਕਾ ਰੂਪ ਖਾਲਸਾ ਸਾਧ ਸੰਗਤ ਜੀ, ਸ਼ਾਮ ਦੇ ਸਮੇਂ ਦੇ ਦੀਵਾਨ ਅੰਦਰ ਰਹਿਰਾਸ ਸਾਹਿਬ ਜੀ ਦੇ ਪਾਠ ਅਤੇ ਰਾਗੀ ਜਥਿਆਂ ਪਾਸੋਂ ਹਜ਼ੂਰ ਦੀ ਅੰਮ੍ਰਿਤਮਈ ਤੁਰਕੀ ਬਾਣੀ ਦਾ ਸ਼ਬਦ ਕੀਰਤਨ ਆਪ ਜੀ ਨੇ ਸੁਣਿਆ ਹੈ। ਉਪਰੰਤ ਸ਼੍ਰੀਮਾਨ ਬਾਬਾ ਅਵਤਾਰ ਸਿੰਘ ਜੀ ਬਧਨੀ ਕਲਾਂ ਵਾਲਿਆਂ ਦੇ ਪਾਸੋਂ ਹਜ਼ੂਰ ਦੇ ਸ਼੍ਰੀ ਮੁੱਖ ਵਾਕ ਬਚਨਾਂ ਦੀ ਕਥਾ ਵਿਚਾਰ ਸਰਵਣ ਕਰਕੇ ਆਪ ਜੀ ਨੇ ਲਾਹਾ ਪ੍ਰਾਪਤ ਕੀਤਾ ਹੈ। ਹਜ਼ੂਰ ਦੇ ਸ਼੍ਰੀ ਮੁੱਖ ਵਾਕ ਬਚਨ ਹਨ, ਸੁਣ ਕੀਰਤਨ ਮਨ ਹਰਿਆ ਹੋਵੇ, ਕਥਾ ਸੁਣਤ ਮਲ ਸਗਲੀ ਖੋਵੇ। ਵਾਹਿਗੁਰੂ ਦੇ ਨਾਮ ਦਾ ਕੀਰਤਨ ਕੰਨਾਂ ਦੁਆਰਾ ਸੁਣਨ ਕਰਕੇ ਮਨ ਹਰਾ ਭਰਾ ਹੋ ਜਾਂਦਾ। ਅਗਿਆਨ ਰੂਪੀ ਸੂਰਜ ਦੀਆਂ ਰਾਗ ਦਵੈਸ਼ ਕਿਰਨਾਂ ਕਰਕੇ, ਵਿਕਾਰਾਂ ਦੀ ਤਪਸ਼ ਕਰਕੇ ਸਾਡਾ ਮਨ ਸੁੱਕਿਆ ਸੜਿਆ ਹੋਇਆ ਹੈ। ਇਹਨੂੰ ਹਰਾ ਕਰਨ ਦਾ ਸਾਧਨ ਗੁਰੂ ਦਰਬਾਰ ਦੀ ਸੰਗਤ ਹੀ ਹੈ। ਔਰ ਜਿਵੇਂ ਗਿਆਨੀ ਜੀ ਆਪ ਜੀ ਨੂੰ ਦੱਸ ਰਹੇ ਸਨ ਭਈ ਨਾਮ ਦਾ ਸਾਬਣ ਔਰ ਪ੍ਰੇਮ ਦਾ ਜਲ, ਇਹਦੇ ਨਾਲ ਮਨ ਦੀ ਵਾਸ਼ਨਾ, ਮਨ ਦੇ ਵਿਕਾਰ, ਮਨ ਦੀ ਮੈਲ ਇਹ ਮਿਟਦੀ ਹੈ। ਔਰ ਜਿਸ ਤਰ੍ਹਾਂ ਸੁੱਕੀ ਹੋਈ ਖੇਤੀ ਨੂੰ ਪਾਣੀ ਹਰਿਆਂ ਭਰਿਆਂ ਕਰਦਾ, ਇਸੇ ਤਰ੍ਹਾਂ ਨਾਮ ਰੂਪੀ ਜਲ ਦੇ ਨਾਲ ਹੀ, ਪ੍ਰੇਮ ਰੂਪੀ ਜਲ ਦੇ ਨਾਲ ਹੀ ਇਹ ਸਾਡਾ ਜਿਹੜਾ ਸੁੱਕਾ ਹੋਇਆ ਮਨ ਹੈ ਇਹ ਹਰਾ ਭਰਾ ਹੋ ਸਕਦਾ। ਕਥਾ ਸੁਣਨ ਦੇ ਨਾਲ ਵੀ ਮਨ ਦੀ ਸਾਰੀ ਮੈਲ ਹਜ਼ੂਰ ਕਹਿੰਦੇ ਉਤਰਦੀ ਆ। ਇਸ ਵਾਸਤੇ ਇਹ ਗੁਰੂ ਘਰ ਦਾ ਪਵਿੱਤਰ ਯੋਗ, ਇਹ ਅਧਿਆਤਮਿਕ ਸਾਧਨ ਸਭ ਤੋਂ ਉਤਕ੍ਰਿਸ਼ਟ ਹੈ ਔਰ ਹੈ ਸੌਖਾ। ਜਿਸ ਤਰ੍ਹਾਂ ਸਤਿਗੁਰੂ ਨਾਨਕ ਦੇਵ ਮਹਾਰਾਜ ਦੇ ਪਾਸ ਭਾਈ ਮਾਲੋ ਅਤੇ ਭਾਈ ਮਾਂਗਾ ਜੀ ਆਏ, ਉਹਨਾਂ ਅਰਜ਼ ਕੀਤੀ ਵੀ ਸੱਚੇ ਪਾਤਸ਼ਾਹ ਜੀ, ਅਸੀਂ ਗ੍ਰਿਸਤੀ ਹਾਂ ਅਤੇ ਦੁਰਾਡੇ ਵੱਸਦੇ ਹਾਂ, ਤੁਹਾਡੇ ਦਰਸ਼ਨ ਸਦਾ ਨਹੀਂ ਅਸੀਂ ਕਰ ਸਕਦੇ, ਕਦੇ ਕਦੇ ਆਪ ਜੀ ਦੇ ਦਰਸ਼ਨਾਂ ਨੂੰ ਆ ਸਕਦੇ ਹਾਂ, ਕਿਰਪਾ ਕਰਕੇ ਸਾਨੂੰ ਵੀ ਕੋਈ ਐਸਾ ਕਰਮ ਦੱਸੋ ਅਤੇ ਅਸੀਂ ਗ੍ਰਸਤ ਵਿੱਚ ਰਹਿ ਕੇ ਕਲਿਆਣ ਨੂੰ ਪ੍ਰਾਪਤ ਕਰ ਸਕੀਏ। ਤਾਂ ਹਜ਼ੂਰ ਕਹਿਣ ਲੱਗੇ, ਦੋ ਤਰ੍ਹਾਂ ਦਾ ਤਪ ਹੈ, ਇੱਕ ਤਾਮਸੀ ਤਪ ਹੈ ਔਰ ਇੱਕ ਰਾਜਸੀ ਸ਼ਾਂਤੀ ਤਪ ਹੈ। ਮਹਾਰਾਜ ਕਿਰਪਾ ਕਰਕੇ ਦੱਸੋ, ਸਾਨੂੰ ਪਤਾ ਨਹੀਂ, ਅਸੀਂ ਦੋਨਾਂ ਨੂੰ ਨਹੀਂ ਜਾਣਦੇ। ਹਜ਼ੂਰ ਕਹਿੰਦੇ ਇੱਕ ਤਾਮਸੀ ਤਪ ਹੈ, ਉਹਦੇ ਵਿੱਚ ਹੱਠ ਯੋਗ ਕਰਨਾ, ਪੁੱਠੇ ਲਟਕਣਾ, ਧੂਣੀਆਂ ਤੌਣੀਆਂ, ਤਪੱਸਿਆ ਸਾਧਨੀ, ਸਰੀਰ ਨੂੰ ਕਸ਼ਟ ਦੇਣਾ, ਇਹ ਹੈ ਔਖਾ ਬਹੁਤ ਪਰ ਇਹਦਾ ਫਲ ਘੱਟ ਹੈ। ਜਿਹੜਾ ਅਸੀਂ ਸਿੱਖਾਂ ਤੋਂ ਕਰਾਉਣਾ ਚਾਹੁੰਦੇ ਹਾਂ ਉਹ ਹੈ ਰਾਜਸੀ ਸ਼ਾਂਤੀ ਤਪ। ਉਹ ਹੈ ਦੋਨੋਂ ਵੇਲੇ ਸਤਸੰਗਤ ਵਿੱਚ ਜਾਣਾ, ਜਿਵੇਂ ਬਚਨ ਕਰਦੇ ਨੇ ਸਤਿਗੁਰੂ, ਮਾਘ ਮੱਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ, ਹਰ ਕਾ ਨਾਮ ਧਿਆਏ ਸੁਣ ਸਭਨਾਂ ਨੂੰ ਕਰਦਾਨ। ਪਹਿਲਾਂ ਆਪ ਇਸ਼ਨਾਨ ਕਰਕੇ ਨਿਤਨੇਮ ਕਰੋ, ਫਿਰ ਗੁਰਦੁਆਰਾ ਸਾਹਿਬ ਜਾ ਕੇ ਗੁਰਬਾਣੀ ਦਾ ਪਾਠ, ਕੀਰਤਨ, ਕਥਾ ਸੁਣੋ, ਫਿਰ ਇਸ ਦਾਨ ਨੂੰ ਅਗਾਂਹ ਸਮਾਜ ਵਿੱਚ ਵੀ ਵੰਡੋ, ਇਸ ਦਾ ਪ੍ਰਚਾਰ ਕਰੋ। ਕਿਉਂਕਿ ਗੰਦੀਆਂ ਮੰਦੀਆਂ ਚੀਜ਼ਾਂ ਦਾ ਪ੍ਰਚਾਰ ਜ਼ਿਆਦਾ ਹੋ ਰਿਹਾ, ਉਹਦੇ ਨਾਲ ਲੋਕਾਂ ਦੇ ਜੀਵਨ ਅਧੋਗਤੀ ਨੂੰ ਪ੍ਰਾਪਤ ਹੋ ਰਹੇ ਨੇ। ਜੇ ਤੁਸੀਂ ਇਸ ਨਾਮ ਦਾ ਪ੍ਰਚਾਰ ਦੁਨੀਆਂ ਜ਼ਿਆਦਾ ਕਰੋ, ਦਾਨ ਵੰਡੋ, ਤਾਂ ਲੋਕਾਂ ਦਾ ਭਲਾ ਹੋ ਜਾਏਗਾ। ਇਸ ਵਾਸਤੇ ਔਰ ਇਹ ਦਾਨ ਘਟੇਗਾ ਨਹੀਂ, ਤੁਹਾਡੇ ਇਸ ਗਿਆਨ ਵਿੱਚ, ਨਾਮ ਦੀ ਕਮਾਈ ਵਿੱਚ ਕੋਈ ਤੋਟਾ ਨਹੀਂ ਆਏਗਾ, ਵਧੇਗਾ। ਸੋ ਇਸ ਵਾਸਤੇ ਜਿਉਂ ਜਿਉਂ ਉਹ ਵਧਾਈ ਆ ਤਿਉਂ ਤਿਉਂ ਹਰ ਸਿਉਂ ਰੰਗ। ਇਸ ਵਾਸਤੇ ਪਹਿਲਾਂ ਆਪ ਜਪਣਾ ਅਤੇ ਫਿਰ ਦੋਨੋਂ ਵੇਲੇ ਪ੍ਰਾਤਹ ਕਾਲ ਵੀ, ਸ਼ਾਮ ਨੂੰ ਵੀ ਸਤਸੰਗਤ ਸਥਾਨ ਅਤੇ ਧਰਮਸ਼ਾਲਾ ਗੁਰਦੁਆਰਾ ਸਾਹਿਬ ਜਾਣਾ, ਔਰ ਜੇ ਹੋ ਸਕੇ ਸੰਗਤ ਦੀ ਸੇਵਾ ਵੀ ਕਰਨੀ। ਇਸ ਦੇ ਨਾਲ ਮਹਾਰਾਜ ਕਹਿੰਦੇ ਵੀ ਧਰਮ ਦੀ ਕਿਰਤ ਕਰਦਿਆਂ ਹੋਇਆਂ ਦਸਵਾਂ ਹਿੱਸਾ ਭਲੇ ਅਰਥ ਲਾਉਣਾ, ਘਰ ਵਿੱਚ ਆਏ ਗਏ ਦੀ ਵਿੱਤ ਅਨੁਸਾਰ ਸੇਵਾ ਕਰਨੀ, ਲੋੜਵੰਦ ਨੂੰ ਵਸਤਰ ਦੇਣੇ, ਭੁੱਖੇ ਨੂੰ ਭੋਜਨ ਛਕਾਉਣਾ, ਇਸ ਕਰਮ ਵਿੱਚ ਲੱਗ ਜਾਓ। ਇਹ ਸ਼ਾਂਤ ਕੀ ਤਪ ਹੈ, ਫਲ ਇਹਦਾ ਜ਼ਿਆਦਾ। ਸਿੱਖ ਕਹਿਣ ਲੱਗੇ ਵੀ ਮਹਾਰਾਜ ਇਹ ਕਿਵੇਂ ਹੋ ਸਕਦਾ, ਸਾਨੂੰ ਸ਼ੰਕਾ ਫੁਰਦਾ ਵੀ ਜਿਹੜਾ ਸਾਧਨ ਕਠਿਨ ਹੋਵੇ, ਕੰਮ ਔਖਾ ਉਹਦਾ ਫਲ ਜ਼ਿਆਦਾ ਹੋਣਾ ਚਾਹੀਦਾ ਅਤੇ ਜਿਹੜਾ ਕੰਮ ਸੌਖਾ ਉਹਦਾ ਫਲ ਘੱਟ ਹੋਣਾ ਚਾਹੀਦਾ। ਤੁਸੀਂ ਉਲਟ ਵਜ਼ਨ ਕਰ ਰਹੇ ਹੋ ਵੀ ਕੰਮ ਜਿਹੜਾ ਸੌਖਾ ਉਹਦਾ ਫਲ ਜ਼ਿਆਦਾ, ਜਿਹੜਾ ਕੰਮ ਔਖਾ ਉਹਦਾ ਫਲ ਘੱਟ। ਇਹ ਮਹਾਰਾਜ ਜੀ ਖੁਲਾਸਾ ਕਰਕੇ ਸਮਝਾਓ ਕਿਰਪਾ ਕਰਕੇ। ਤਾਂ ਹਜ਼ੂਰ ਕਹਿਣ ਲੱਗੇ ਵੀ ਇੱਕ ਆਦਮੀ ਸਾਰਾ ਦਿਨ ਫੇਰੀ ਲਾ ਕੇ ਸਬਜ਼ੀ ਵੇਚਦਾ, ਜਾਂ ਅੱਜ ਕੱਲ੍ਹ ਕਹਿ ਲਓ ਵੀ ਰੇਹੜੀ ਲਾਈ ਹੋਈ ਸਬਜ਼ੀ ਵੇਚਦਾ ਜਾਂ ਮੂੰਗਫਲੀ ਵੇਚਦਾ, ਹਾਂਡ ਥਕੇਵਾਂ ਉਹਦੇ ਪੱਲੇ ਜ਼ਿਆਦਾ ਪੈਂਦਾ, ਮਿਹਨਤ ਕਸ਼ਿਸ਼ ਆਦਿ ਮਸ਼ੱਕਤ ਜ਼ਿਆਦਾ ਪਰ ਪੈਸੇ ਘੱਟ ਕਮਾਉਂਦਾ। ਇੱਕ ਬਜਾਜ ਦੀ ਦੁਕਾਨ 'ਤੇ ਚਲੇ ਜਾਓ, ਉਹ 2-4-5-7 ਗਾਹਕ ਦਿਹਾੜੀ 'ਤੇ ਵਣਜਦਾ ਅਤੇ ਨਫ਼ਾ ਜ਼ਿਆਦਾ ਛਾਵੇਂ ਬੈਠਾ ਹੁੰਦਾ। ਉਦੋਂ ਵੀ ਅੱਗੇ ਚਲੇ ਜਾਓ ਅਤੇ ਕਿਸੇ ਸਰਾਫ ਦੀ ਦੁਕਾਨ ਨੂੰ ਵੇਖ ਲਓ, ਉੱਥੇ ਭੀੜ ਨਹੀਂ ਤੁਹਾਨੂੰ ਦਿਸੇਗੀ, ਉਹਨੂੰ ਕੋਈ ਬਹੁਤਾ ਥਕੇਵਾਂ ਨਹੀਂ ਹੁੰਦਾ, ਕੋਈ ਇੱਕ ਅੱਧਾ ਗਾਹਕ ਹੀ ਵਣਜਦਾ ਦਿਹਾੜੀ ਵਿੱਚ ਅਤੇ ਉਹ ਸੈਂਕੜੇ ਰੁਪਈਏ ਕਮਾ ਲੈਂਦਾ। ਇਸ ਤੋਂ ਅੱਗੇ ਵੱਡੇ ਵੱਡੇ ਸ਼ਹਿਰਾਂ 'ਚ ਜੌਹਰੀਆਂ ਦੀਆਂ ਦੁਕਾਨਾਂ ਹੁੰਦੀਆਂ ਨੇ, ਉਹ ਹੀਰੇ ਜਵਾਹਰਾਤ ਵੇਚਦੇ, ਛਈ ਛਮਾਈ ਕੋਈ ਇੱਕ ਅੱਧਾ ਗਾਹਕ ਵਣਜਦਾ ਨੇ ਅਤੇ ਲੱਖਾਂ ਰੁਪਈਏ ਕਮਾ ਲੈਂਦੇ ਆ। ਇਸ ਵਾਸਤੇ ਉਹਨਾਂ ਦੀ ਮਿਹਨਤ ਘੱਟ ਪਰ ਫਲ ਜ਼ਿਆਦਾ। ਇਸੇ ਤਰ੍ਹਾਂ ਜਿਹੜੇ ਮਿਹਨਤ ਜ਼ਿਆਦਾ ਕਰਦੇ ਨੇ ਉਹਨਾਂ ਦਾ ਫਲ ਘੱਟ। ਇਸ ਵਾਸਤੇ ਹਜ਼ੂਰ ਕਹਿੰਦੇ ਨੇ ਕਿ ਅਕਾਲ ਪੁਰਖ ਦੀ ਰਜ਼ਾ ਹੈ, ਉਹਦੀ ਰਜ਼ਾ ਨਾਲ ਅਸੀਂ ਸਰੀਰ ਧਾਰ ਕੇ ਆਏ ਹਾਂ, ਅਸੀਂ ਕਰਮਾਂ ਦੇ ਵੱਧੇ ਹੋਏ ਨਹੀਂ ਆਏ। ਦੁਨੀਆਂ ਦਾ ਭਲਾ ਕਰਨ ਵਾਸਤੇ ਉਸਨੇ ਸਾਨੂੰ ਭੇਜਿਆ ਅਤੇ ਸੰਸਾਰ ਦਾ ਭਲਾ ਕਰੋ। ਉਹਨੇ ਤਰਸ ਕੀਤਾ ਸੰਸਾਰ ਕਲਯੁਗ ਦੇ ਜੀਵਾਂ 'ਤੇ, ਉਮਰਾਂ ਘੱਟ ਹਨ, ਸਰੀਰਾਂ 'ਚ ਬਰਕਤਾਂ ਘੱਟ ਹਨ, ਨਾ ਉਹੋ ਜਿਹੇ ਪੁਰਾਣੇ ਯੁੱਗਾਂ ਵਾਲੇ ਸਾਧਨ ਤਪੱਸਿਆ ਆਦਿਕ ਹੋ ਸਕਦੀ ਹੈ, ਨਾ ਉਨੀ ਲੋਕਾਂ ਦੇ ਕੋਲ ਮਾਇਆ ਉਹਨਾਂ ਦਾਨ ਪੁੰਨ ਹੋ ਸਕਦਾ, ਨਾ ਯੋਗਾ ਅਭਿਆਸ ਹੋ ਸਕਦਾ। ਇਸ ਵਾਸਤੇ ਇਹ ਪੰਛੀਆਂ ਵੱਤ ਰਸਤਾ ਹੈ, ਜਿਵੇਂ ਪੰਛੀ ਉੱਡ ਕੇ ਬੜੀ ਛੇਤੀ ਨਾਲ ਦੁਰਾਡੇ ਪਹੁੰਚ ਜਾਂਦੇ ਨੇ, ਕਈ ਦੇਸ਼ਾਂ ਦੇ ਦੇਸ਼ ਲੰਘ ਜਾਂਦੇ ਨੇ। ਇਸ ਵਾਸਤੇ ਇਹ ਅਸੀਂ ਬਾਣੀ ਸੱਚਖੰਡ 'ਚੋਂ ਲੈ ਕੇ ਆਏ ਹਾਂ, ਇਸ ਬਾਣੀ ਨਾਲ ਜੁੜਨ ਕਰਕੇ, ਕਿਉਂਕਿ ਭਗਤੀ ਸਮੇਤ ਗਿਆਨ ਹੈ ਸਤਿਗੁਰਾਂ ਦੀ ਬਾਣੀ, ਨਾਲ ਨਾਲ ਗਿਆਨ ਉਪਦੇਸ਼ ਪ੍ਰੇਰਨਾ ਅਤੇ ਨਾਮ ਵੀ ਨਾਲੇ ਨਾਲ ਆਪਣੇ ਆਪ ਹੀ ਜਪਿਆ ਜਾਂਦਾ, ਕਿਉਂਕਿ ਵਾਰ ਵਾਰ ਵਾਹਿਗੁਰੂ ਦੇ ਸਨਮੁਖ ਹੋ ਕੇ ਬਚਨ ਹਨ। ਇਸ ਵਾਸਤੇ ਹਜ਼ੂਰ ਨੇ ਇਹ ਬਹੁਤ ਵੱਡੀ ਕਿਰਪਾਲਤਾ ਸੰਸਾਰ ਦੇ ਜੀਆਂ 'ਤੇ ਕੀਤੀ ਹੈ, ਪਰ ਸਾਡੀ ਹਾਲਤ ਇਹ ਵੀ ਜਿਵੇਂ ਕੋਈ ਅੰਨਾ ਮਨੁੱਖ ਤੁਰਿਆ ਜਾਂਦਾ ਰਸਤੇ 'ਚ, ਭਾਵੇਂ ਲਾਲ ਪਏ ਹੋਣ ਉਹਨੂੰ ਉਹਦੀ ਕਦਰ ਨਹੀਂ। ਇਸੇ ਤਰ੍ਹਾਂ ਹੁਣ ਕਲਯੁੱਗ ਦੇ ਸਾਨੂੰ ਜੀਆਂ ਨੂੰ ਸਤਿਗੁਰਾਂ ਦੇ ਇਸ ਗਿਆਨ ਬਾਣੀ ਦੀ ਨਾਮ ਦੀ ਕਦਰ ਨਹੀਂ ਹੈ, ਸਾਨੂੰ ਨਹੀਂ ਪਤਾ ਵੀ ਇਹਦੇ ਨਾਲ ਜੁੜਿਆ ਕੀ ਪ੍ਰਾਪਤ ਹੋਵੇਗਾ, ਅਤੇ ਅਸੀਂ ਮੰਗਦੇ ਹਾਂ ਹੋਰ ਕੁਝ। ਇਸ ਵਾਸਤੇ ਜੇ ਸਤਿਗੁਰੂ ਮਿਹਰ ਕਰ ਦੇਣ, ਸਾਨੂੰ ਐਸੀ ਬੁੱਧ ਬਖਸ਼ ਦੇਣ, ਤਾਂ ਫਿਰ ਇਸ ਬਾਣੀ ਦੇ ਨਾਲ ਜੁੜ ਕੇ ਸਾਨੂੰ ਇੱਕ ਤਾਂ ਸਾਧ ਸੰਗਤ ਜੀ ਨਾਮ ਦਾ ਹੀਰਾ ਪ੍ਰਾਪਤ ਹੁੰਦਾ, ਇੱਕ ਇਸੇ ਤਰ੍ਹਾਂ ਰਤਨ ਦੀ ਨਿਆਈ ਵੈਰਾਗ ਪੈਦਾ ਹੋਵੇਗਾ, ਇੱਕ ਇਸੇ ਪ੍ਰਕਾਰ ਜਿਹੜਾ ਜਵਾਹਰ ਗਿਆਨ ਅੰਦਰ ਪੈਦਾ ਹੋਵੇਗਾ ਅਤੇ ਮਨੁੱਖ ਦਾ ਜੀਵਨ ਦਾ ਬੇੜਾ ਪਾਰ ਹੋ ਜਾਏਗਾ। ਇਸ ਬਾਣੀ ਵਿੱਚ ਸਾਰਾ ਕੁਝ ਭਰਿਆ ਹੋਇਆ, ਨਾਮ ਵੀ, ਵਾਹਿਗੁਰੂ ਦਾ ਪ੍ਰੇਮ ਵੀ, ਸੰਸਾਰ ਵੱਲੋਂ ਵੈਰਾਗ ਵੀ, ਇਹਦੇ ਵਿੱਚ ਆਤਮ ਗਿਆਨ ਵੀ, ਨਾਮ ਵੀ, ਸਭ ਕੁਝ ਸਤਿਗੁਰਾਂ ਨੇ ਇਸ ਬਾਣੀ 'ਚ ਟਿਕਾਇਆ ਹੋਇਆ। ਅਫਸੋਸ ਦੀ ਗੱਲ, ਯਾਨੀ ਗਿਆਨ ਸਿੰਘ ਜੀ ਕਹਿੰਦੇ ਨੇ, ਧਨ ਕਹੋ ਗੁਰ ਅਰਜਨ ਕਹੋ, ਜਿਨ ਨਾਮ ਕੋ ਖੋਲ ਦਿਖਾਇਓ ਖਜ਼ਾਨਾ, ਰਾਗ ਹੀ ਰਾਗਣ ਮੈਂ ਸ਼ਬਦ ਬਣਾਏ ਕਹਿ, ਸ੍ਰੀ ਗ੍ਰੰਥ ਕੀ ਉਹ ਹੈ ਸਮੇਰ ਸਮਾਨਾ। ਤੇ ਸਮੇਰ ਪਰਬਤ ਤੇ ਹੀਰੇ ਲਾਲ ਜਵਾਹਰਾਤ ਹੁੰਦੇ ਨੇ, ਕਹਿੰਦੇ ਪਰ ਵੇਖੋ ਜਗਤ ਦੀ ਹਾਲਤ, ਦੇਖ ਸਮੇਰ ਤੇ ਹੇਮ ਨਾ ਲੇਵਤ ਹੇਮ ਮੈਨੇ ਸੋਨਾ। ਜਿਵੇਂ ਕੋਈ ਮਨੁੱਖ ਅਗਿਆਨੀ ਸਮੇਰ ਪਰਬਤ ਨੂੰ ਪ੍ਰਾਪਤ ਕਰਕੇ ਵੀ ਉੱਥੋਂ ਸੋਨਾ ਚਾਂਦੀ ਨਹੀਂ ਪ੍ਰਾਪਤ ਕਰਦਾ, ਧਾਵਤ ਪਾਥਰ ਕੋ ਅਗਿਆਨਾ, ਅਗਿਆਨ ਹੋਣ ਕਰਕੇ ਪੱਥਰਾਂ ਦੇ ਪਿੱਛੇ ਹੀ ਦੌੜਿਆ ਫਿਰਦਾ ਤੇ ਪੱਥਰ ਤੇ ਕਿਸੇ ਕੰਮ ਨਹੀਂ ਆਉਂਦਾ। ਸੋ ਇਸ ਪ੍ਰਕਾਰ ਦੇਖ ਸਮੇਰ ਤੇ ਹੇਮ ਨਾ ਲੇਵਤ, ਧਾਵਤ ਪਾਥਰ ਕੋ ਅਗਿਆਨਾ, ਰੇ ਮਨ ਮੂੜ ਨਾ ਸੂਜਤ ਤੋਹੇ ਕੋ ਪੀ ਕੈ ਬਾਰਨੀ ਭਇਓ ਮਸਤਾਨਾ। ਹੇ ਮਨਾ ਮੂਰਖਾ, ਤੈਨੂੰ ਅੱਖਾਂ ਨਹੀਂ ਮਿਲੀਆਂ ਅੰਦਰ ਵਾਲੀਆਂ, ਤੇਰੇ ਮਨ ਬੁੱਧ ਰੂਪੀ ਨੇਤਰਾਂ 'ਚ ਵੈਰਾਗ ਵਿਵੇਕ ਦੀ ਨਜ਼ਰ ਹੈ ਨਹੀਂ, ਇਸ ਵਾਸਤੇ ਤੈਨੂੰ ਸੁੱਝਦਾ ਕੁਛ ਨਹੀਂ, ਤੂੰ ਉੱਲੂ ਬਣ ਰਿਹਾ। ਸੂਰਜ ਚੜ੍ਹ ਜਾਏ ਤੇ ਉੱਲੂ ਘਬਰਾ ਜਾਂਦਾ, ਖੁੱਡਾਂ 'ਚ ਵੜ ਜਾਂਦਾ। ਇਸੇ ਤਰ੍ਹਾਂ ਤੇਰੀ ਹਾਲਤ ਹੈ, ਗਿਆਨ ਦਾ ਸੂਰਜ ਚੜ੍ਹਿਆ ਹੋਇਆ ਪਰ ਮਨੁੱਖ ਜਾਮਾ ਪ੍ਰਾਪਤ ਕਰਕੇ ਵੀ ਤੂੰ ਆਪਣੀ ਬੁੱਧੀ ਨੂੰ ਇਸ ਗਿਆਨ ਨਾਲ ਨਹੀਂ ਜੋੜਿਆ। ਆਪਣੀ ਸੁਰਤੀ ਨੂੰ, ਆਪਣੀ ਸਿਮਰਤੀ ਨੂੰ ਗੁਰਾਂ ਦੇ ਸ਼ਬਦ ਨਾਲ ਜੋੜ, ਫਿਰ ਤੇਰੀ ਕਲਿਆਣ ਹੋਵੇਗੀ। ਤੂੰ ਮਾਇਆ ਦੇ ਮੋਹ ਦੀ ਸ਼ਰਾਬ ਪੀ ਕੇ ਐਸਾ ਮਸਤ ਹੋਇਆ, ਤੈਨੂੰ ਆਪਣਾ ਆਪਾ ਹੀ ਭੁੱਲ ਚੁੱਕਾ। ਸੋ ਰਹੁ ਵਿਚਾਰ, ਸੱਚੇ ਪਾਤਸ਼ਾਹ ਨੇ ਤਾਂ ਬੜੀ ਭਾਰੀ ਕਿਰਪਾਲਤਾ ਕੀਤੀ ਹੈ, ਪਰ ਅਸੀਂ ਸਤਿਗੁਰੂ ਮਹਾਰਾਜ ਦੀ ਬਾਣੀ ਦੀ, ਨਾਮ ਦੀ ਮਹਿਮਾ ਨੂੰ ਨਾ ਪਛਾਣੀਏ ਤਾਂ ਵੱਖਰੀ ਗੱਲ ਹੈ। ਸਤਿਗੁਰੂ ਜੀ ਜਿਨ੍ਹਾਂ ਤੇ ਰਹਿਮਤ ਕਰਦੇ ਨੇ, ਸੋ ਉਹਨਾਂ ਦੇ ਅੰਦਰ ਇਹ ਪ੍ਰੇਮ ਜਾਗਦਾ, ਔਰ ਉਹ ਪ੍ਰੇਮ ਪੂਰਵਕ ਸਤਿਗੁਰੂ ਦੇ ਬਚਨ ਨੂੰ ਵਿਚਾਰਦੇ ਹਨ, ਸੁਣਦੇ ਹਨ, ਉਹਨਾਂ ਦਾ ਜੀਵਨ ਪਲਟ ਜਾਂਦਾ, ਉਧਾਰ ਹੋ ਜਾਂਦਾ। ਆਪ ਜੀ ਕਥਾ ਸੁਣ ਚੁੱਕੇ ਹੋ ਗਿਆਨੀ ਜੀ ਪਾਸੋਂ, ਹੁਣ ਜੋ ਇਸ ਸਥਾਨ ਤੇ ਲੜੀਵਾਰ ਕਥਾ ਆਰੰਭ ਹੈ, ਆਪ ਸਰਵਣ ਕਰੋ। ਆਸਾ ਰਾਗ ਦੇ ਇਸ ਸ਼ੰਤ ਦੀ, ਗੁਰੂ ਨਾਨਕ ਸਾਹਿਬ ਦੇ ਉਚਾਰਨ ਕੀਤੇ ਹੋਏ ਇਸ ਸ਼ੰਤ ਦੀ ਵਿਚਾਰ ਆਰੰਭ ਹੈ। ਚੌਥਾ ਪਦ ਹੈ ਇਸ ਸ਼ੰਤ ਦਾ, ਜਿਸ ਦੀ ਪਹਿਲੀ ਪੰਕਤੀ ਦੀ ਵਿਚਾਰ ਆਪ ਜੀ ਨੇ ਕੱਲ ਸੁਣੀ ਸੀ। ਅੱਗੇ ਸਤਿਗੁਰੂ ਹੁਣ ਜ਼ਿਕਰ ਕਰਦੇ ਨੇ। ਕੱਲ ਜ਼ਿਕਰ ਕੀਤਾ ਸੀ ਕਿ ਜਿਹੜੇ ਨਾਮ ਨੂੰ ਜਪਦੇ ਨੇ ਉਹ ਲੋਕ ਪ੍ਰਲੋਕ ਵਿੱਚ ਸੋਭਾ ਪ੍ਰਾਪਤ ਕਰਦੇ ਨੇ, ਔਰ ਤਿੰਨਾਂ ਸਮਿਆਂ 'ਚ ਉਹਨਾਂ ਦੀ ਸੋਭਾ ਹੁੰਦੀ। ਪਿੱਛੇ ਵੀ ਹੋਈ ਸੀ, ਹੁਣ ਵੀ ਹੋ ਰਹੀ ਆ, ਅਤੇ ਆਉਣ ਵਾਲੇ ਸਮੇਂ 'ਚ ਵੀ ਸਦਾ ਸਦਾ ਉਹਨਾਂ ਦੀ ਸੋਭਾ ਹੋਵੇਗੀ। ਉਹਨਾਂ ਦੀ ਸੋਭਾ ਯੁੱਗ ਯੁੱਗ ਹੋਈ, ਕੋਈ ਨਾ ਮੇਟਣ ਹਾਰਾ। ਇੱਕ ਤਾਂ ਸੋਭਾ ਉਹਨਾਂ ਨੂੰ ਮਿਲੀ, ਦੂਸਰਾ ਹਜ਼ੂਰ ਕਹਿੰਦੇ, ਵੇਖੋ ਆਮ ਤੌਰ 'ਤੇ ਮਨੁੱਖ ਨੂੰ ਇਹ ਇੱਛਾ ਹੁੰਦੀ ਆ ਵੀ ਇੱਕ ਤਾਂ ਮੇਰੀ ਸੋਭਾ ਹੋਵੇ, ਇੱਕ ਮੈਨੂੰ ਸੁੱਖ ਮਿਲੇ, ਇੱਕ ਧਨ ਦੌਲਤ ਸੰਸਾਰਕ ਪਦਾਰਥ ਵੀ ਹੋਣ, ਇਤਿਆਦਿਕ ਹੀ ਇੱਛਾਵਾਂ ਹੁੰਦੀਆਂ ਮਨੁੱਖ ਦੇ ਮਨ ਅੰਦਰ। ਮਹਾਰਾਜ ਇਸ ਕਰਕੇ ਦੱਸ ਰਹੇ ਨੇ ਵੀ ਨਾਮ ਦੇ ਪ੍ਰੇਮੀਆਂ ਦੇ ਤਾਂ ਹੀ ਲੋਕ ਪ੍ਰਲੋਕ ਦੀ ਸੋਭਾ ਵੀ ਪ੍ਰਾਪਤ ਹੁੰਦੀ ਆ। ਅੱਗੇ ਦੱਸਦੇ ਨੇ ਕਿ ਉਹਨਾਂ ਨੂੰ ਇੱਕ ਫਲ ਪ੍ਰਾਪਤ ਹੁੰਦਾ, ਉਹ ਹੈ ਆਤਮਕ ਸੁੱਖ। ਆਤਮਕ ਸੁੱਖ ਰੂਪੀ ਫਲ ਪ੍ਰਾਪਤ ਹੁੰਦਾ ਤੇ ਨਾਲ ਮਨ ਹੈ ਸੇ, ਉਹ ਮੰਨੇ ਜਾਂਦੇ, ਯਾਨੀ ਕਿ ਮਾਣ ਨੀਕ, ਪੂਜਨੀਕ ਹੋ ਜਾਂਦੇ ਆ, ਤੇ ਫਿਰ ਜੀਵਨ ਦੀ ਬਾਜੀ ਜਿੱਤ ਕੇ ਜਾਂਦੇ ਨੇ। ਹੁਣ ਸਤਿਗੁਰੂ ਫਿਰ ਪ੍ਰੋੜਤਾ ਕਰਕੇ ਦੱਸ ਰਹੇ ਨੇ ਵੀ ਜਿਹੜਾ ਉਹਨਾਂ ਨੂੰ ਆਤਮਕ ਸੁੱਖ ਰੂਪੀ ਫਲ ਪ੍ਰਾਪਤ ਹੋਇਆ, ਉਸ ਫਲਾਂ ਦੀ, ਆਤਮਕ ਸੁੱਖਾਂ ਰੂਪੀ ਫਲਾਂ ਦੀ ਤੋਟ ਨਹੀਂ ਕਦੇ ਆਉਂਦੀ। ਭਾਵੇਂ ਜੇ ਯੁੱਗ ਕੇਤੇ ਜਾਹੇ ਜੀਓ, ਭਾਵੇਂ ਕਈ ਯੁੱਗ ਬਤੀਤ ਹੋ ਜਾਣ, ਉਹਨਾਂ ਨੂੰ ਜਿਹੜਾ ਆਤਮਕ ਸੁੱਖ ਮਿਲਿਆ ਉਸੇ ਤਰ੍ਹਾਂ ਟਿਕਿਆ ਰਹੇਗਾ। ਧਰੂ ਅਟਲ ਅਜਹੂ ਨਾ ਟਰਿਓ, ਧਰੂ ਜੀ ਕੋ ਮਰ ਨਹੀਂ ਗਏ, ਧਰੂ ਜੀ ਅਟਲ ਪਦਵੀ ਤੇ ਬੈਠੇ ਨੇ, ਅਜੇ ਤੱਕ ਉਸ ਪਦਵੀ ਤੋਂ ਟਲੇ ਨਹੀਂ, ਜਾਣੀ ਲੱਥੇ ਨਹੀਂ, ਉਹ ਪਦਵੀ ਐਸੀ ਹੈ। ਪਰਮ ਪਦ, ਪਰਮ ਸੁਖ, ਅਧਿਆਤਮਕਵਾਦ ਦੀ ਆਖਰੀ ਮੰਜ਼ਿਲ, ਉਨਮਨੀ ਅਵਸਥਾ, ਉਹ ਜੋ ਉਹਨਾਂ ਨੂੰ ਪ੍ਰਾਪਤ ਹੋਇਆ ਆਤਮਕ ਸੁੱਖ, ਉਹਨੇ ਨਾਸ ਨਹੀਂ ਹੋਣਾ। ਜਿਹੜਾ ਦਾਨ ਪੁੰਨ ਕਰਕੇ ਸੁੱਖ ਪ੍ਰਾਪਤ ਹੁੰਦਾ, ਅਮੀਰਾਂ ਦੇ ਘਰ ਦਾ ਜਨਮ ਜਾਂ ਸੁਰਗ ਵਿੱਚ ਪਹੁੰਚ, ਉਹ ਜਿਹੜਾ ਸੁੱਖ ਹੈ ਦਾਨ ਪੁੰਨ ਦਾ, ਉਹ ਨਾਸ ਹੋਣ ਦਾ ਡਰ ਹੈ, ਹੋ ਜਾਏਗਾ, ਸਦਾ ਨਹੀਂ ਰਹੇਗਾ, ਕਿਉਂਕਿ ਉਹ ਆਤਮਕ ਸੁੱਖ ਨਹੀਂ ਹੈ। ਉਹ ਸਰੀਰਕ ਸੁੱਖ ਹੈ, ਇੰਦਰੀਆਂ ਦਾ ਸੁੱਖ ਹੈ, ਦਿਵ ਭੋਗਾਂ ਦਾ ਸੁੱਖ ਹੈ, ਪਰ ਇੱਕ ਸਮਾਂ ਆਉਣਾ ਜਿਸ ਵੇਲੇ ਦੇਵਤੇ ਵੀ ਨਹੀਂ ਰਹਿਣੇ। ਹਜ਼ੂਰ ਕਹਿੰਦੇ ਨੇ, ਇੰਦਰਪੁਰੀ ਮੈਂ ਸਰਪਰ ਮਰਨਾ, ਬ੍ਰਹਮਪੁਰੀ ਨਿਰਚਲ ਨਹੀਂ ਰਹਿਣਾ, ਸ਼ਿਵਪੁਰੀ ਕਾ ਹੋਏਗਾ ਕਾਲਾ, ਤ੍ਰੈ ਗੁਣ ਮਾਇਆ ਬਿਨਸ ਬਿਤਾਲਾ। ਮਹਾਂਪਰਲੋ ਵੇਲੇ ਜਿੰਨੀ ਮਾਇਆ ਪਰਮਾਤਮਾ ਨੇ ਰਚੀ ਹੈ, ਸੂਖਮ ਤੇ ਸਥੂਲ ਸ੍ਰਿਸ਼ਟੀ ਸਾਰੀ ਨਾਸ ਹੋ ਜਾਣੀ ਹੈ, ਤੇ ਉਹਨਾਂ ਦੇ ਕਰਮ ਉਹਨਾਂ ਦੇ ਨਾਲ ਰਹਿਣੇ ਹਨ। ਜਦੋਂ ਪਰਮਾਤਮਾ ਸ੍ਰਿਸ਼ਟੀ ਸਾਜੇਗਾ, ਉਹਨਾਂ ਰੂਹਾਂ ਨੂੰ ਫਿਰ ਉਸੇ ਤਰ੍ਹਾਂ ਜਨਮ ਧਾਰਨੇ ਪੈਣਗੇ, 84 ਦੇ ਗੇੜੇ ਕਰਮਾਂ ਮੁਤਾਬਕ ਗਲ ਪੈਣਗੇ। ਔਰ ਦਾਨ ਪੁੰਨ ਕਰਨ ਵਾਲੇ ਜਿਹੜੇ ਲੋਕ ਨੇ, ਇਹਨਾਂ ਬਾਰੇ ਹਜ਼ੂਰ ਦੱਸ ਰਹੇ ਨੇ ਬਾਣੀ ਵਿੱਚ, ਹਿੰਦੂਆਂ ਦੇ ਸ਼ਾਸਤਰਾਂ 'ਚ ਵੀ ਲਿਖਿਆ ਹੋਇਆ ਬਚਨ। ਹਜ਼ੂਰ ਕਹਿੰਦੇ ਨੇ, ਕਰਮ ਧਰਮ ਪਾਖੰਡ ਜੋ ਦੀਸਾ ਹੈ, ਤਿੰਨ ਜਮ ਜਾਗਾਤੀ ਲੂਟਾ। ਨਾਮ ਨੂੰ ਛੱਡ ਕੇ ਜਿਹੜੇ ਹੋਰ ਧਰਮ ਦੇ ਕਰਮ ਲੋਕ ਕਰਦੇ ਨੇ, ਪਾਖੰਡ ਆਦਿ ਕਰਦੇ ਨੇ, ਕਿਰਿਆ ਕਰਮ ਕਰਦੇ ਹਨ, ਹਜ਼ੂਰ ਕਹਿੰਦੇ ਉਹਨਾਂ ਕਿਰਿਆ ਕਰਮਾਂ ਦਾ ਫਲ, ਇਕਾਦਸ਼ੀ ਦੁਆਦਸ਼ੀ ਦੇ ਵਰਤ ਰੱਖਣ ਦਾ ਫਲ, ਤੀਰਥਾਂ ਤੇ ਨਹਾਉਣ ਦਾ ਫਲ, ਦਾਨ ਪੁੰਨ ਕਰਨ ਦਾ ਫਲ, ਰਸਤੇ 'ਚ ਜਮ ਜਿਹੜੇ ਹਨ ਜਗਾਤੀਏ ਟੈਕਸ ਲਾਉਣ ਵਾਲੇ, ਉਹ ਰਾਹ 'ਚ ਹੀ ਲੁੱਟ ਲੈਂਦੇ ਨੇ। ਦੋ ਘੁੱਟ ਪਾਣੀ ਬਦਲੇ, ਥੋੜ੍ਹੀ ਜਿਹੀ ਖੁਰਾਕ ਦੇ ਬਦਲੇ, ਉਹ ਕਈ ਕਈ ਪੁੰਨ ਖੋਹ ਲੈਂਦੇ ਨੇ। ਪਰ ਜਿਹੜਾ ਨਾਮ ਹੈ, ਇਹਨੂੰ ਕੋਈ ਖੋਹ ਨਹੀਂ ਸਕਦਾ, ਨਾ ਚੋਰ ਚੋਰੀ ਕਰ ਸਕਦਾ, ਨਾ ਕੋਈ ਡਾਕੂ ਲੁਟੇਰਾ ਲੁੱਟ ਸਕਦਾ, ਨਾ ਇਹਨੂੰ ਪਾਣੀ ਡੋਬ ਸਕਦਾ, ਨਾ ਅੱਗ ਸਾੜ ਸਕਦੀ ਹੈ। ਹਜ਼ੂਰ ਕਹਿੰਦੇ ਨੇ, ਇਹ ਹਿਰਦੇ 'ਚ ਹੁੰਦਾ, ਇਹਦਾ ਸੁੱਖ ਵੀ ਹਿਰਦੇ ਚ ਹੁੰਦਾ, ਇਹ ਸੁੱਖ ਨੂੰ ਕੋਈ ਖੋਹ ਨਹੀਂ ਸਕਦਾ। ਸਿਮਰਾਓ ਸਿਮਰ ਸਿਮਰ ਸੁਖ ਪਾਵੋ, ਸਾਸ ਸਾਸ ਸੰਭਾਲੇ ਇਹ ਲੋਕ ਪ੍ਰਲੋਕ ਸੰਗ ਸਹਾਈ, ਜਤ ਕਤ ਮੋਹੇ ਰਖਵਾਲੇ, ਗੁਰ ਕਾ ਬਚਨ ਵਸੈ ਜੀ ਨਾਲੇ, ਜਲ ਨਹੀਂ ਡੂਬੈ ਤਸਕਰ ਨੇ ਲੇਵੈ, ਭਾਹੇ ਨਾ ਸਾਕਾ ਜਲੇ, ਨਿਰਧਨ ਕੋ ਧਨ ਅੰਧਲੇ ਕੋ ਟਿਕ, ਮਾਤ ਦੂਧ ਜੈਸੇ ਬਾਲੇ, ਸਾਗਰ ਮੈਂ ਬੋਹਿਥ ਪਾਇਓ ਹਰ ਨਾਨਕ ਕਰੀ ਕਿਰਪਾ ਕਿਰਪਾਲੇ। ਇਸ ਨਾਮ ਨੂੰ ਜਪ ਜਪ ਕੇ ਅਸੀਂ ਐਸਾ ਸੁਖ ਪ੍ਰਾਪਤ ਕੀਤਾ ਹੈ, ਹੁਣ ਇਸ ਸੁਖ ਨੂੰ ਪਾਣੀ ਨਹੀਂ ਡੁੱਬੇਗਾ, ਅੱਗ ਨਹੀਂ ਸਾੜੇਗੀ, ਕੋਈ ਖੋਹ ਨਹੀਂ ਸਕੇਗਾ। ਸੋ ਇਸ ਵਾਸਤੇ ਇਹ ਸਦੀਵੀ ਇਹੋ ਧਨ ਜੀਆ ਸੇਤੀ ਰਵ ਰਹਿਆ ਜੀਆ ਨਾਲੇ ਜਾਏ। ਇਸ ਨਾਮ ਰੂਪੀ ਧਨ ਦੁਆਰਾ ਜਿਹੜਾ ਅੰਦਰ ਸੁਖ ਪ੍ਰਾਪਤ ਹੋਇਆ, ਹਜ਼ੂਰ ਕਹਿੰਦੇ ਨੇ ਉਸ ਫਲ ਦੀ ਉਹਨਾਂ ਨੂੰ ਕਦੇ ਤੋਟ ਨਹੀਂ ਆਵੇਗੀ, ਕਦੇ ਉਹ ਮੁੱਕ ਨਹੀਂ ਜਾਏਗਾ, ਘਟ ਨਹੀਂ ਜਾਏਗਾ, ਕਦੇ ਸੁੱਖ ਬਰਬਾਦ ਨਹੀਂ ਹੋਵੇਗਾ, ਭਾਵੇਂ ਕਈ ਯੁੱਗ ਬਤੀਤ ਹੋ ਜਾਣ, ਕਿਉਂਕਿ ਸੁੱਖ ਸਰੂਪ ਰੂਪੀ ਪਰਮਾਤਮਾ ਦੇ ਵਿੱਚ ਸਮਾ ਗਿਆ। ਜਿਸ ਸੁੱਖ ਵਿੱਚ ਵਾਹਿਗੁਰੂ ਦਾ ਵਾਸਾ ਹੈ, ਰੱਬ ਦੇ ਪਿਆਰੇ ਉਸ ਸੁੱਖ ਨੂੰ ਪ੍ਰਾਪਤ ਹੋਏ ਨੇ, ਉਹ ਸੁੱਖ ਨਾਸ ਨਹੀਂ ਹੋਵੇਗਾ। ਜਿੰਨਾ ਕਹਿੰਦੇ ਬ੍ਰਹਮਾ ਨੂੰ ਸਾਰੀ ਉਮਰ ਸੁੱਖ ਹੁੰਦਾ, ਬ੍ਰਹਮ ਗਿਆਨੀ ਨੂੰ ਇੱਕ ਛਿਨ ਵਿੱਚ ਹੁੰਦਾ, ਇਸ ਵਾਸਤੇ ਸੁੱਖ ਦਾ ਕਥਨ ਨਹੀਂ ਹੋ ਸਕਦਾ। ਔਰ ਇਸ ਪ੍ਰਕਾਰ ਚਾਰ ਪ੍ਰਕਾਰ ਦੀਆਂ ਮੁਕਤੀਆਂ ਜਿਹੜੇ ਦੇਵਤਿਆਂ ਦੀ ਅਰਾਧਨਾ ਲੋਕ ਕਰਦੇ ਨੇ ਉਹਨਾਂ ਨੂੰ ਮਿਲਦੀਆਂ, ਇਹ ਸਨਾਤਨ ਮਤ ਦੇ ਸ਼ਾਸਤਰਾਂ ਵਿੱਚ ਹੀ ਲਿਖਿਆ ਹੋਇਆ। ਮੈਂ ਥੋੜ੍ਹਾ ਜਿਹਾ ਜ਼ਿਕਰ ਕਰ ਦਿੰਦਾ ਆਪ ਜੀ ਦੀ ਗਿਆਤ ਲਈ। ਇੱਕ ਤਾਂ ਜਿਸ ਦੇਵਤੇ ਦੀ ਕੋਈ ਅਰਾਧਨਾ ਕਰੇ ਅਤੇ ਅਰਾਧਨਾ ਵਿੱਚ ਕਾਮਯਾਬ ਹੋ ਜਾਏ, ਅਰਾਧਨਾ ਉਹਦੀ ਸਫਲ ਹੋ ਜਾਏ, ਅਤੇ ਅੰਤ ਨੂੰ ਸਰੀਰ ਤਿਆਗਣ ਤੋਂ ਬਾਅਦ ਉਸ ਦੇਵਤੇ ਦੀ ਪੁਰੀ ਵਿੱਚ ਕਹਿੰਦੇ ਵਾਸਾ ਹੋ ਜਾਏਗਾ, ਬ੍ਰਹਮਾ ਦਾ ਪਾਸ਼ਕ ਬ੍ਰਹਮਪੁਰੀ ਚ ਪਹੁੰਚ ਜਾਏਗਾ, ਤੇ ਸ਼ਿਵ ਦਾ ਪਾਸ਼ਕ ਸ਼ਿਵਪੁਰੀ ਚ, ਤੇ ਇਸੇ ਤਰ੍ਹਾਂ ਬਿਸ਼ਨਪੁਰੀ ਦਾ ਵਿਸ਼ਨੂੰ ਦਾ ਪਾਸ਼ਕ ਬਿਸ਼ਨਪੁਰੀ ਚ ਪਹੁੰਚ ਜਾਏਗਾ। ਪਰ ਕੀ ਹੋਵੇਗਾ, ਉਸ ਨੂੰ ਸਲੋਕ ਮੁਕਤੀ ਕਿਹਾ ਜਾਂਦਾ, ਉਸ ਸਲੋਕ ਵਿੱਚ ਵਾਸਾ ਹੋਏਗਾ। ਅਗਲੀ ਮੁਕਤੀ ਹੈ ਸਰੂਪ ਮੁਕਤੀ, ਜੇ ਕੋਈ ਉਪਾਸ਼ਨਾ ਬਹੁਤ ਕਰੇ, ਜ਼ਿਆਦਾ ਉਪਾਸ਼ਨਾ ਹੋਵੇ ਤੇ ਮਰਨ ਤੋਂ ਬਾਅਦ ਉਸ ਪੁਰੀ ਵਿੱਚ ਵੀ ਪਹੁੰਚੇਗਾ ਤੇ ਉਹਦੇ ਵਰਗਾ ਉਸ ਦੇਵਤੇ ਵਰਗਾ ਰੂਪ ਵੀ ਬਣ ਜਾਏਗਾ। ਇੱਥੇ ਮੈਂ ਇੱਕ ਜ਼ਿਕਰ ਕਰਦਿਆਂ ਬਚਨ, ਸਾਡੇ ਪੰਥ 'ਚ ਇੱਕ ਮਹਾਂਪੁਰਸ਼ ਹੋਏ ਨੇ ਸ਼੍ਰੀਮਾਨ ਸੰਤ ਮੋਹਨ ਸਿੰਘ ਜੀ ਬਰਾੜੇ ਵਾਲੇ, ਜਗਾਦਰੀ ਸਟੇਸ਼ਨ ਦੇ ਕੋਲ ਬਰਾੜਾ ਪਿੰਡ ਆ, ਉੱਥੋਂ ਦੇ ਸਨ ਉਹ, ਔਰ ਮਧਰਾ ਜਿਹਾ ਕੱਦ ਸੀ ਉਹਨਾਂ ਦਾ, ਤੇ ਧੌਣ ਤੇ ਗਰਦਨ ਤੇ ਥੋੜਾ ਜਿਹਾ ਫਰਲਾ ਜਿਹਾ ਛੱਡਿਆ ਕਰਦੇ ਸਨ, ਗੋਲ ਦਸਤਾਰ ਚਿੱਟੇ ਰੰਗ ਦੀ, ਔਰ ਹੱਥ 'ਚ ਕਿਰਪਾਨ ਫੜ ਕੇ ਰੱਖਦੇ ਸਨ। ਉਹ ਕਾਸ਼ੀ ਚਲੇ ਗਏ ਕਾਸ਼ੀ, ਤੇ ਉੱਥੇ ਹਿੰਦੂਆਂ ਦਾ ਇੱਕ ਸਿਖਰ ਸੰਮੇਲਨ ਹੋ ਰਿਹਾ ਸੀ, ਉਹਦੇ ਵਿੱਚ ਵੱਡੇ ਤੋਂ ਵੱਡੇ ਵਿਦਵਾਨ ਨੂੰ 15 ਮਿੰਟ ਦਾ ਸਮਾਂ ਮਿਲ ਰਿਹਾ ਸੀ। ਕੇਵਲ ਉਹ ਸਭਾ ਵਿਦਵਾਨਾਂ ਦੀ ਸੀ, ਆਮ ਸਧਾਰਨ ਬੰਦੇ ਨਹੀਂ ਸੀ ਉੱਥੇ ਜਾਂਦੇ। ਬਾਬਾ ਮੋਹਨ ਸਿੰਘ ਜੀ ਉਹ ਮਹਿਤੇ ਵੀ ਆਏ ਸਨ ਬਾਅਦ 'ਚ, ਅਤੇ ਇਸੇ ਤਰ੍ਹਾਂ ਉਹਨਾਂ ਨੂੰ ਟਾਈਮ ਨਹੀਂ ਸੀ ਦਿੰਦੇ। ਭਾਈ ਅਮਰੀਕ ਸਿੰਘ ਜੀ ਸੈਕਟਰੀ ਸਨ ਉਸ ਵੇਲੇ, ਜਿਹੜੇ ਅਮਰ ਸ਼ਹੀਦ ਨੇ ਹੋਇਆ ਅੰਮ੍ਰਿਤਸਰ ਸਾਹਿਬ, ਅਤੇ ਬਾਅਦ ਜਦੋਂ ਉਹਨਾਂ ਦਾ ਪ੍ਰਚਾਰ ਸੁਣਿਆ ਫਿਰ ਸਦਾ ਵਾਸਤੇ ਉਹਨਾਂ ਨਾਲ ਪ੍ਰੇਮ ਬਣ ਗਿਆ, ਉਹ ਮਹਿਤੇ ਫਿਰਾਉਂਦੇ ਰਹੇ। ਇਸੇ ਤਰ੍ਹਾਂ ਉਹ ਉੱਥੇ ਜਦੋਂ ਗਏ ਤੇ ਉਹ ਵੇਖ ਕੇ ਹੱਸਣ ਉਹਨਾਂ ਵੱਲ, ਵੀ ਇਹ ਜੱਟ ਬੂਟ ਜਿਹਾ ਬੰਦਾ ਅਨਪੜ੍ਹ ਜਿਹਾ ਸਾਡੇ ਵਿਦਵਾਨਾਂ 'ਚ ਆ ਬੈਠਾ। ਉਹ ਖਿਸਕਦੇ ਖਿਸਕਦੇ ਅਗਾਂਹ ਹੋ ਕੇ ਸੈਕਟਰੀ ਕੋਲ ਪਹੁੰਚ ਗਏ, ਕਹਿਣ ਲੱਗੇ ਵੀ ਮੈਨੂੰ ਵੀ ਥੋੜ੍ਹਾ ਜਿਹਾ ਸਮਾਂ ਦਿਓ ਜ਼ਰਾ। ਉਹ ਫਿਰ ਹੱਸਣ ਲੱਗ ਪਏ ਵੀ ਅਸੀਂ ਕਹਿੰਦੇ ਸੀ ਵਿੱਚ ਆ ਬੈਠਾ ਸਾਡੇ ਅਨਪੜ੍ਹ ਜਿਹਾ, ਇਹ ਸਮਾਂ ਮੰਗਦਾ ਸਾਡੇ 'ਚ ਵਿਦਵਾਨਾਂ 'ਚ, ਭਲਾ ਇਹ ਕੀ ਬੋਲ ਲਏਗਾ। ਕਹਿਣ ਲੱਗਾ ਵੀ ਵੇਖੋ ਸੈਕਟਰੀ ਸਾਹਿਬ, ਹੁਣ ਵੀ ਸਾਰੇ ਤੁਸੀਂ ਮੇਰੇ ਵੱਲ ਵੇਖ ਕੇ ਹੱਸ ਹੀ ਰਹੇ ਹੋ, ਤੇ ਜ਼ਰਾ ਕੁ ਸਵਾਦ ਬਦਲਿਓ, ਹਾਸਾ ਮਖੌਲ ਹੀ ਸਹੀ, ਮੈਨੂੰ ਥੋੜ੍ਹਾ ਜਿਹਾ ਸਮਾਂ ਤਾਂ ਦਿਓ। ਫਿਰ ਵਿੱਚੋਂ ਇੱਕ ਸਿਆਣਾ ਕਹਿਣ ਲੱਗਾ ਵੀ ਦੂਜੇ ਮਤ ਦਾ ਬੰਦਾ ਸਿੱਖ ਧਰਮ ਦਾ ਕੁਛ ਨਾ ਕੁਛ ਬੋਲੇਗਾ ਹੀ, ਮਖੌਲ ਹਾਸਾ ਹੀ ਸਹੀ, ਤੇ ਚਲੋ ਇਹਨੂੰ ਦੇ ਦਿਓ ਟਾਂ। 3 ਮਿੰਟ ਦਾ ਸਮਾਂ ਬਾਬਾ ਜੀ ਨੂੰ ਦਿੱਤਾ ਗਿਆ, ਘੜੀ ਵੱਲ ਨਾਲੇ ਵੇਖੀ ਜਾਣ, ਖਲੋਤੇ ਜਦੋਂ ਸਟੇਜ ਤੇ ਖਿਆਲ ਕੀਤਾ ਵੀ ਫਤਿਹ ਗਜਾਉਣੀ ਹੈ ਸਤਿਗੁਰਾਂ ਦੀ, ਅੱਗੇ ਸਿੱਖ ਕੋਈ ਨਹੀਂ ਬੈਠਾ, ਫਤਿਹ ਕਿਵੇਂ ਗਜਾਈਏ, ਨਾ ਮਹਾਰਾਜ ਦਾ ਪ੍ਰਕਾਸ਼ ਆ। ਫਿਰ ਉਹਨੇ ਆਪਣੀ ਕਿਰਪਾਨ ਮੂਹਰੇ ਕਰਕੇ ਤੇ ਫਤਿਹ ਬੁਲਾਈ। ਫਤਿਹ ਬੁਲਾਉਣ ਤੋਂ ਬਾਅਦ ਉਹਨੇ ਆਪਣਾ ਪ੍ਰਚਾਰ ਇੱਥੋਂ ਆਰੰਭਿਆ, ਕਹਿਣ ਲੱਗੇ ਤੁਹਾਡੇ ਵਿੱਚੋਂ ਬ੍ਰਹਮਾ ਦੇ ਕਿੰਨੇ ਉਪਾਸ਼ਕ ਹੈ, ਛੇਤੀ ਛੇਤੀ ਬਾਹਾਂ ਖੜੀਆਂ ਕਰੋ, ਕਿਉਂਕਿ ਮਿੰਟ ਮੇਰਾ 3 ਮਿੰਟ ਸਮਾਂ, ਤੇ ਮੈਂ 3 ਮਿੰਟ ਤੋਂ ਪਹਿਲਾਂ ਸਮਾਪਤੀ ਕਰਨੀ ਆ। ਉਹ ਫਿਰ ਖੜਖੜਾ ਕੇ ਹੱਸ ਪਿਆ। ਪਹਿਲਾ ਬਚਨ ਉਹਨਾਂ ਸੱਚ ਇਹ ਕੀਤਾ ਸੀ ਭਾਈ ਮੈਂ ਤੁਹਾਡੇ ਸਾਰਿਆਂ ਨਾਲੋਂ ਉੱਚਾ ਤੇ ਵੱਡਾ। ਉਹ ਫਿਰ ਖੜਾ ਕੇ ਹੱਸ ਪਏ। ਫਿਰ ਮਧਰਾ ਜਿਹਾ ਕਰਦਾ ਦਿਸਦਾ ਹੀ ਆ। ਕਹਿਣ ਲੱਗੇ ਹੁਣ ਮੈਂ ਇਹ ਬੇਨਤੀ ਕਰਨ ਲੱਗਾ ਬਈ ਬਾਹਾਂ ਖੜੀਆਂ ਕਰੋ ਬ੍ਰਹਮਾ ਦੇ ਉਪਾਸ਼ਕ ਸਾਰੇ। ਤੇ ਉਹ ਕਹਿਣ ਲੱਗੇ ਵੋਟਾਂ ਪਾਉਣ ਲੱਗੇ ਜੀ, ਕਹਿੰਦੇ ਛੇਤੀ ਕਰੋ ਮੇਰਾ ਸਮਾਂ ਸਮਾਪਤ ਹੋ ਰਿਹਾ। ਉਹਨਾਂ ਨੇ ਬਾਹਾਂ ਖੜੀਆਂ ਕਰਤੀਆਂ, ਕਹਿਣ ਲੱਗੇ ਵੀ ਤੁਸੀਂ ਸਾਰੇ ਝੂਠ ਬੋਲਦੇ ਹੋ, ਤੇ ਜਾਂ ਤੁਹਾਡੇ ਇਸ਼ਟ ਨੇ ਤੁਹਾਡੇ ਨਾਲ ਧੋਖਾ ਕੀਤਾ। ਤੁਹਾਡੇ ਚੋਂ ਚਾਰ ਮੂੰਹ ਕਿਸੇ ਦੇ ਨਹੀਂ, ਤੁਹਾਡੇ ਇਸ਼ਟ ਦੇ ਬ੍ਰਹਮਾ ਦੇ ਚਾਰ ਮੂੰਹ ਹੈ ਤੇ ਤੁਹਾਡੇ ਚੋਂ ਕਿਸੇ ਦੇ ਮੂੰਹ ਨਹੀਂ। ਜਾਂ ਤਾਂ ਤੁਸੀਂ ਸੱਚੇ ਉਪਾਸ਼ਕ ਨਹੀਂ, ਬ੍ਰਹਮਾ ਦੇ ਝੂਠ ਬੋਲਦੇ ਹੋ, ਤੇ ਜਾਂ ਬ੍ਰਹਮਾ ਨੇ ਤੁਹਾਡੇ ਨਾਲ ਧੋਖਾ ਕੀਤਾ। ਹੁਣ ਹੱਥ ਠੇੜਾ ਕਰ ਲਓ। ਕਹਿਣ ਲੱਗਾ ਵੀ ਹੁਣ ਵਿਸ਼ਨੂੰ ਭਗਵਾਨ ਦੇ ਜਿਹੜੇ ਉਪਾਸ਼ਕ ਹੈ ਉਹ ਵੀ ਬਾਹਾਂ ਖੜੀਆਂ ਕਰੋ, ਉਹਨਾਂ ਵੀ ਡਰਦਿਆਂ ਡਰਦਿਆਂ ਕਰਦਿਆਂ ਵੀ ਗਲੋਂ ਲਾਓ। ਕਹਿਣ ਲੱਗਾ ਵੀ ਤੁਸੀਂ ਵੀ ਵਿਸ਼ਨੂੰ ਦੇ ਸੱਚੇ ਉਪਾਸ਼ਕ ਨਹੀਂ, ਸੰਖ ਚੱਕਰ ਗਦਾ ਪਦਮ ਤੁਹਾਡੀਆਂ ਚਾਰ ਨਾ ਬਾਹਾਂ ਤੇ ਨਾ ਤੁਹਾਡੀਆਂ ਚਾਰ ਬਾਹਾਂ ਚ ਚੀਜ਼ਾਂ ਫੜੀਆਂ ਹੋਈਆਂ, ਨਾ ਸੁਦਰਸ਼ਨ ਚੱਕਰ ਹੈ ਨਾ ਗੁਰਜ ਹੈ, ਸੋ ਇਸੇ ਪ੍ਰਕਾਰ ਨਾ ਸੰਖ ਹੈ ਨਾ ਕਵਲ ਫੜਿਆ ਹੋਇਆ, ਇਹ ਚਾਰੇ ਨਿਸ਼ਾਨੀਆਂ ਤੁਹਾਡੇ ਕੋਲ ਹੈ ਨਹੀਂ, ਨਾ ਤੁਹਾਡੀਆਂ ਚਾਰ ਬਾਹਾਂ, ਅਬਲ ਤਾਂ ਹੈ ਨਹੀਂ। ਜੇ ਚਾਰ ਬਾਹਾਂ ਵਾਲਾ ਜਾਂ ਚਾਰ ਮੂੰਹਾਂ ਵਾਲਾ ਬੰਦਾ ਆ ਜਾਵੇ ਪਿੰਡ 'ਚ, ਲੋਕ ਢੀਮਾ ਮਾਰ 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 ਦੇਣ ਵੀ ਬਲਾ ਆ ਗਈ ਕਿਧਰੋਂ। ਫਿਰ ਕਹਿਣ ਲੱਗੇ ਹੁਣ ਸ਼ਿਵ ਭਗਵਾਨ ਦੇ ਪਾਸ਼ ਵੀ ਬਾਹਾਂ ਖੜੀਆਂ ਕਰ ਦਿਓ। ਕਹਿਣ ਲੱਗੇ ਲਾਓ ਗਲੋਂ ਵੀ ਛੇਤੀ ਕਰੋ। ਉਹਨਾਂ ਵੀ ਬਾਹਾਂ ਖੜੀਆਂ ਕਰਤੀਆਂ। ਕਹਿਣ ਲੱਗਾ ਵੀ ਤੁਸੀਂ ਵੀ ਝੂਠੇ ਹੋ, ਜਾਂ ਸ਼ਿਵ ਨੇ ਤੁਹਾਡੇ ਨਾਲ ਧੋਖਾ ਕੀਤਾ, ਨਾ ਤੁਹਾਡੇ ਕਿਸੇ ਦੇ ਜੜਾਵਾਂ ਸਿਰ ਚੋਂ ਗੰਗਾ ਨਿਕਲਦੀ ਆ, ਨਾ ਕਿਸੇ ਨੇ ਅਕਤ ਧੂਰਾ ਖਾਧਾ ਹੋਇਆ, ਨਾ ਕਿਸੇ ਦੇ ਕੰਠ ਵਿੱਚ ਜ਼ਹਿਰ ਹੈ, ਨਾ ਕਿਸੇ ਨੇ ਸੱਪਾਂ ਦੀ ਮਾਲਾ ਪਾਈ ਹੋਈ ਹੈ, ਨਾ ਕਿਸੇ ਦੀ ਸਵਾਰੀ ਲਈ ਨਾ ਦੀਆ ਬਲਦਾ, ਤੁਹਾਡੇ 'ਚ ਇੱਕ ਵੀ ਨਿਸ਼ਾਨੀ ਸ਼ਿਵ ਭਗਵਾਨ ਵਾਲੀ ਹੈ ਨਹੀਂ। ਇਸ ਵਾਸਤੇ ਜਾਂ ਉਹਨੇ ਤੁਹਾਡੇ ਨਾਲ ਧੋਖਾ ਕੀਤਾ ਅਤੇ ਜਾਂ ਤੁਸੀਂ ਝੂਠ ਬੋਲਦੇ ਹੋ। ਮੈਂ ਨਹੀਂ ਮੰਨਦਾ ਵੀ ਤੁਸੀਂ ਸ਼ਿਵ ਦੇ ਉਪਾਸ਼ਕ ਹੋ। ਇਸ ਕਰਕੇ ਮੈਂ ਕਿਹਾ ਸੀ ਵੀ ਮੈਂ ਤੁਹਾਡੇ ਸਾਰਿਆਂ ਨਾਲੋਂ ਉੱਚਾ ਅਤੇ ਵੱਡਾ, ਹੁਣ ਮੈਂ ਸਿੱਧ ਕਰਨ ਲੱਗਾ। ਕਹਿੰਦੇ ਵੀ ਏਡੇ ਵੱਡੇ ਵਿਦਵਾਨ ਤੁਸੀਂ ਬੈਠੇ ਹੋ, ਮੈਂ ਸਾਰਾ ਦੀਵਾਨ ਤੁਹਾਡਾ ਸੁਣਨਾ, ਮੇਰੀ ਗੱਲ ਨੂੰ ਜਵਾਬ ਦਾ ਪ੍ਰਸ਼ਨ ਦਾ ਤੁਸੀਂ ਜਵਾਬ ਜੇ ਦੇ ਗਏ, ਮੇਰੀ ਗੱਲ ਨੂੰ ਜੇ ਰੱਦ ਕਰ ਗਏ, ਮੈਂ ਤੁਹਾਡੇ ਤੋਂ ਕੁਰਬਾਨ ਹੋਵਾਂਗਾ। ਜਿਹੜੀ ਦਾਤ ਮੇਰੇ ਗੁਰੂ ਨੇ ਮੈਨੂੰ ਬਖਸ਼ੀ ਹੈ, ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪਾਸ਼ਕ ਹਾਂ ਔਰ ਉਹਨਾਂ ਨੇ ਮੈਨੂੰ ਆਪਣੇ ਵਾਲਾ ਸਰੂਪ ਵੀ ਬਖਸ਼ਿਆ, ਉਹਨਾਂ ਦਾ ਨਾਂ ਸਿੰਘ ਅਤੇ ਮੇਰਾ ਨਾਮ ਵੀ ਸਿੰਘ, ਉਹਨਾਂ ਦੇ ਪੰਜ ਕਕਾਰ ਗਾਤਰੇ ਕਿਰਪਾਨ ਤੇੜ ਕਸ਼ਹਿਰਾ ਸਿਰ ਤੇ ਦੂਰਾ ਦਮਾਲਾ, ਔਰ ਮੇਰੇ ਵੀ ਸਜਿਆ ਹੋਇਆ, ਵੇਖੋ ਹੈ ਨਾ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਰੂਪ ਮੈਂ। ਇਸ ਕਰਕੇ ਮੈਂ ਸੱਚਾ ਪਾਸ਼ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਔਰ ਮੇਰੇ ਗੁਰਦੇਵ ਨੇ ਮੈਨੂੰ ਆਪਣੇ ਵਾਲੀਆਂ ਬਖਸ਼ਿਸ਼ਾਂ ਕੀਤੀਆਂ, ਮੈਨੂੰ ਆਪਣਾ ਰੂਪ ਬਣਾਇਆ, ਇਸ ਵਾਸਤੇ ਮੈਂ ਤੁਹਾਡੇ ਨਾਲ ਉੱਚਾ ਅਤੇ ਵੱਡਾ। ਉਹ ਫਿਰ ਇੱਕ ਵਿਦਵਾਨ ਉੱਠਿਆ ਸੈਣਾ ਜਿਹਾ, ਕਹਿਣ ਲੱਗਾ ਭਾਈ ਸਭਾ ਸਦੋ ਵਿਦਵਾਨੋ, ਹੁਣ ਲੱਤਾਂ ਹੇਠ ਦੀ ਕੰਨ ਕੀ ਫੜਨੇ ਆ, ਸਿੱਧੇ ਫੜ ਲਈਏ। ਕੰਨ ਫੜ ਕੇ ਕਹਿਣ ਲੱਗਾ ਵੀ ਠੀਕ, ਇਸ ਭਾਈ ਸਾਹਿਬ ਨੇ ਇਹਨਾਂ ਬਜ਼ੁਰਗਾਂ ਨੇ ਜੋ ਕੁਝ ਕਿਹਾ ਸੱਚ ਹੈ, ਜਿਹੜੀ ਬਖਸ਼ਿਸ਼ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਣੇ ਸਿੱਖਾਂ ਚੇਲਿਆਂ ਪੈਰੋਕਾਰਾਂ ਤੇ ਕੀਤੀ, ਆਪਣੇ ਅਨੁਯਾਈਆਂ ਤੇ ਬਖਸ਼ਿਸ਼ ਕੀਤੀ, ਉਹ ਹੋਰ ਕੋਈ ਨਹੀਂ ਕਰ ਸਕਿਆ। ਇਸ ਵਾਸਤੇ ਗੁਰੂ ਕੇ ਪਿਆਰਿਓ, ਉਹਨਾਂ ਦੇਵਤਿਆਂ ਦੀ ਉਪਾਸ਼ਨਾ ਬਹੁਤੀ ਕਰਨ ਨਾਲ ਵੱਧ ਤੋਂ ਵੱਧ ਪ੍ਰਲੋਕ ਜਾ ਕੇ ਉਹਨਾਂ ਵਰਗਾ ਰੂਪ ਬਣ ਜਾਏਗਾ ਔਰ ਇਸ ਪਰ ਇਹ ਹੈ ਸਰੂਪ ਮੁਕਤੀ, ਇੱਕ ਸਮੀਪ ਮੁਕਤੀ ਹੈ, ਉਹਨਾਂ ਦੀ ਪੁਰੀ ਚ ਪਹੁੰਚ ਜਾਣਾ, ਉਹਨਾਂ ਵਰਗਾ ਰੂਪ ਵੀ ਹੋਣਾ ਤੇ ਉਹਨਾਂ ਦੇ ਨਿਕਟ ਵਰਤੀਆਂ ਸ਼ਾਮਿਲ ਹੋਣਾ, ਬਿਲਕੁਲ ਨੇੜੇ ਹੋਣਾ। ਤੇ ਚੌਥੀ ਸਜੁਜ ਮੁਕਤੀ ਦੱਸਦੇ ਨੇ, ਉਸ ਪੁਰੀ ਚ ਵੀ ਪਹੁੰਚ ਜਾਣਾ, ਉਹਦੇ ਵਰਗਾ ਰੂਪ ਵੀ, ਉਹਦਾ ਨਿਕਟ ਵਰਤੀ ਵੀ, ਤੇ ਆਪਣੇ ਵਿੱਚ ਇੰਨੀ ਸਮਰੱਥਾ ਹੋਣੀ ਕਿ ਇੱਕੋ ਸਮੇਂ ਅਨੇਕਾਂ ਰੂਪ ਧਾਰ ਕੇ ਕੰਮ ਕਰ ਸਕਣਾ। ਇਹ ਚਾਰ ਪ੍ਰਕਾਰ ਦੀਆਂ ਸੁਰਗ ਜਾਂ ਬੈਕੁੰਠ ਦੀਆਂ ਮੁਕਤੀਆਂ ਹਨ, ਇਹ ਦੇਵਤਿਆਂ ਦੀ ਅਰਾਧਨਾ ਕਰਕੇ ਪ੍ਰਾਪਤ ਹੋ ਸਕਦੀਆਂ, ਪਰ ਇਹ ਅਸਲੀ ਮੁਕਤੀ ਨਹੀਂ ਹੈ। ਉਹਨਾਂ ਵੀ ਲਿਖਿਆ ਹੋਇਆ, ਜਿਹੜੇ ਉਪਾਸ਼ਨਾ ਕਰਨ ਵਾਲੇ ਦੇਵੀ ਦੇਵਤਿਆਂ ਦੀ, ਆਪ ਹੀ ਉਹਨਾਂ ਗ੍ਰੰਥਾਂ 'ਚ ਵੀ ਇਹ ਵਚਨ ਲਿਖਿਆ ਪੜਿਆ ਵੀ ਇਹ ਸੱਚੀਆਂ ਮੁਕਤੀਆਂ ਨਹੀਂ ਹਨ, ਇਸ ਮੁਕਤੀ ਨਾਲ ਸਦੀਵੀ ਛੁਟਕਾਰਾ ਨਹੀਂ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਿਸ ਵੇਲੇ ਗਏ ਨੇ ਇਲਾਹਾਬਾਦ, ਪ੍ਰਯਾਗਰਾਜ, ਤ੍ਰਿਵੇਣੀ, ਉਦੋਂ ਵੀ ਇਹਨਾਂ ਹਿੰਦੂ ਮਤ ਦੇ ਵਿਦਵਾਨਾਂ ਨੇ ਪ੍ਰਸ਼ਨ ਕੀਤਾ ਸੀ ਵੀ ਮਹਾਰਾਜ ਕੇਵਲ ਮੁਕਤ ਦੀ ਨਿਸ਼ਾਨੀ ਦੱਸੋ, ਤਾਂ ਸਤਿਗੁਰਾਂ ਇਹ ਬਚਨ ਕਹੇ ਸਨ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਦਾ, ਸੁੱਖ ਸੁਨੇਹ ਔਰ ਭੈ ਨਹੀਂ ਜਾ ਕੇ ਕੰਚਨ ਮਾਟੀ ਮੰਨਦਾ, ਨਾ ਨਿੰਦਿਆ ਨਾ ਉਸਤਤ ਜਾ ਕੇ ਲੋਭ ਮੋਹ ਅਭਿਮਾਨਾ, ਹਰ ਸੋਗ ਤੇ ਰਹੇ ਨਿਆਰੋ ਨਾਹੇ ਮਾਨ ਅਪਮਾਨਾ, ਆਸਾ ਮਨਸਾ ਸਗਲ ਤਿਆਗਿਆ ਜਗ ਤੇ ਰਹੇ ਨਿਰਾਸਾ, ਕਾਮ ਕ੍ਰੋਧ ਜਿਹ ਪਰਸਾ ਨਾਹਨ ਤੇ ਘਟ ਬ੍ਰਹਮ ਨਿਵਾਸਾ। ਜਿਹਦੇ ਤੇ ਐਸੀ ਬਖਸ਼ਿਸ਼ ਹੋ ਗਈ, ਜਿਹਦੇ ਤੇ ਐਸੀ ਅੰਦਰਲੀ ਅਵਸਥਾ ਪ੍ਰਾਪਤ ਜਿਸ ਨੂੰ ਹੋ ਗਈ, ਉਹ ਹੈ ਕੇਵਲ ਮੁਕਤ। ਕੇਵਲ ਮੁਕਤ ਯਾਨੀ ਕਿ ਅਸਲੀ ਮੁਕਤੀ, ਔਰ ਜੀਵਨ ਮੁਕਤ, ਵਿਦੇਹ ਮੁਕਤ ਆਦਿਕ ਮੁਕਤੀਆਂ ਦੇ ਨਾਮ ਵੀ ਹਨ। ਸੋ ਅਸਲ ਮਤਲਬ ਪ੍ਰਯੋਜਨ ਹੈ ਮੁਕਤੀ ਦਾ, ਭਈ ਜਿਉਂਦਿਆਂ ਹੀ ਰੱਬ ਦੇ ਪਿਆਰੇ ਸਾਰੇ ਬੰਧਨਾਂ ਤੋਂ ਛੁੱਟ ਜਾਂਦੇ। ਬੰਧਨ ਹਨ ਕਾਮ ਕ੍ਰੋਧ ਮੋਹ ਲੋਭ ਹੰਕਾਰ, ਸੋ ਸ਼ਬਦ ਸਪਰਸ਼ ਰੂਪ ਰਸ ਗੰਧ ਆਸਾ ਤ੍ਰਿਸ਼ਨਾ ਇਹ ਜਿੰਨੇ ਵਿਕਾਰ ਦੋਸ਼ ਹਨ ਜੀਵ ਦੇ ਅੰਦਰ ਸਾਰੀ ਮੈਲ ਮਨ ਦੇ ਨਾਲੋਂ ਲੱਥ ਜਾਣੀ, ਮਨ ਤੋਂ ਅਮਨ ਹੋ ਜਾਣਾ, ਕੇਵਲ ਆਤਮਾ ਹੀ ਅੰਦਰ ਰਹਿ ਜਾਣੀ, ਮਨ ਜਿਹੜਾ ਹੈ ਇਹਦੀ ਮੈਲ ਜਦੋਂ ਮਿਟ ਜਾਏ ਤੇ ਮਨ ਸਮਾ ਹੀ ਜਾਂਦਾ ਆਤਮਾ ਵਿੱਚ, ਮਨ ਦਾ ਖਾਤਮਾ ਹੋ ਜਾਂਦਾ। ਮਨ ਕੀ ਚੀਜ਼ ਹੈ? ਸੰਕਲਪੋ ਵਿਕਲਪੋ ਹੀ ਮਨਾ। ਬੰਦਗੀ ਦੁਆਰਾ ਇਹ ਸੰਕਲਪ ਵਿਕਲਪ ਮਿਟ ਜਾਂਦੇ ਨੇ। ਕੋਈ ਫੁਰਨਾ ਨਹੀਂ ਫੁਰਦਾ ਰੱਬ ਦੇ ਪਿਆਰਿਆਂ ਨੂੰ। ਜਦੋਂ ਫੁਰਨਾ ਫੁਰਦਾ ਵਾਹਿਗੁਰੂ ਵੱਲੋਂ ਫੁਰਨਾ ਹੁੰਦਾ ਤੇ ਉਹਦੇ ਅਨੁਸਾਰ ਉਹ ਕੁਛ ਕਰਦੇ ਨੇ, ਆਪਣਾ ਉਹਨਾਂ ਦਾ ਮਨ ਮਰ ਜਾਂਦਾ, ਖਤਮ ਹੋ ਜਾਂਦਾ, ਮਨ ਸ਼ਾਂਤ ਹੋ ਜਾਂਦਾ, ਉਨਮਨੀ ਅਵਸਥਾ ਪ੍ਰਾਪਤ ਹੋ ਜਾਂਦੀ ਆ। ਇਸ ਵਾਸਤੇ ਉਹਨਾਂ ਨੂੰ ਇਹ ਸੁੱਖ ਪ੍ਰਾਪਤ ਹੁੰਦਾ ਤੇ ਜਦੋਂ ਇਹ ਸੁੱਖ ਪ੍ਰਾਪਤ ਹੋ ਗਿਆ ਜਿਉਂਦਿਆਂ ਹੀ, ਫਿਰ ਭਾਵੇਂ ਜਿਉਂਦੇ ਰਹਿਣ 100 ਸਾਲ 150 ਸਾਲ ਜਾਂ 50 ਸਾਲ ਪਰਾਰਬਤ ਦੇ ਮੁਤਾਬਕ, ਸਰੀਰ ਦੀ ਪਰਾਰਬਤ ਦੇ ਮੁਤਾਬਕ ਉਹ ਸਰੀਰਕ ਤੌਰ ਤੇ ਜਿਉਂਦੇ ਨੇ। ਸਰੀਰ ਛੁੱਟ ਜਾਣ ਤੋਂ ਬਾਅਦ ਪਰਮਾਤਮਾ ਵਿੱਚ ਵੀ ਸਮਾਏ ਨੇ, ਪਹਿਲਾਂ ਵੀ ਸਮਾਏ ਹੋਏ ਨੇ। ਜਿਵੇਂ ਘੜਾ ਭਰ ਕੇ ਪਾਣੀ ਦਾ ਚਬੱਚੇ ਵਾਲੇ ਪਾਣੀ 'ਚ ਰੱਖਤਾ, ਹੁਣ ਘੜੇ ਵਾਲਾ ਤੇ ਚਬੱਚੇ ਵਾਲਾ ਪਾਣੀ ਮਿਲਿਆ ਹੋਇਆ, ਘੜੇ ਦੀਆਂ ਵੱਖੀਆਂ ਕੱਢ ਦਿਓ, ਬਾਹਰ ਭੰਨ ਦਿਓ, ਠੀਕਰੇ ਦੂਰ ਕਰ ਦਿਓ, ਫਿਰ ਵੀ ਮਿਲਿਆ ਹੋਇਆ। ਇਸੇ ਤਰ੍ਹਾਂ ਸਰੀਰ ਰੂਪੀ ਠੀਕਰਾ ਉਹਨਾਂ ਧਾਰਿਆ ਹੋਇਆ ਘੜਾ, ਇਹਦੇ ਵਿੱਚ ਆਤਮਾ ਜੋ ਹੈ ਪਰਮਾਤਮਾ 'ਚ ਲੀਨ ਹੀ ਹੁੰਦੀ ਆ। ਇਸ ਵਾਸਤੇ ਜਿਹੜਾ ਵਾਹਿਗੁਰੂ ਦਾ ਸਿਮਰਨ ਹੈ ਪਰਮਾਤਮਾ ਦਾ ਨਿਰਾਕਾਰ ਦਾ, ਉਸ ਵਾਹਿਗੁਰੂ ਦਾ ਸਿਮਰਨ ਕਰਨ ਦੇ ਨਾਲ ਹਜ਼ੂਰ ਕਹਿੰਦੇ ਉਹਨਾਂ ਨੂੰ ਜਿਹੜਾ ਫਲ ਪ੍ਰਾਪਤ ਹੁੰਦਾ ਹੈ ਸੁੱਖ ਸਰੂਪ ਰੂਪੀ ਫਲ, ਉਹਦੀ ਤੋਟ ਨਹੀਂ ਕਦੇ ਵੀ ਆਉਂਦੀ। ਜੈ ਯੁਗ ਕੇਤੇ ਜਾਹੇ ਜੀ, ਭਾਵੇਂ ਕਈ ਯੁੱਗ ਬਤੀਤ ਹੋ ਜਾਣ, ਉਹ ਬ੍ਰਹਮ ਗਿਆਨੀ ਅਮਰ ਹੀ ਰਹੇਗਾ, ਉਹਨੇ ਫਸਣਾ ਨਹੀਂ ਮੁੜਕੇ, ਸਦਾ ਲਈ ਛੁਟਕਾਰਾ ਉਹਦਾ ਹੋ ਗਿਆ। ਪਰ ਇਹ ਦਾਤ ਹਜ਼ੂਰ ਕਹਿੰਦੇ ਉਸ ਨੂੰ ਮਿਲਦੀ ਜਾਂ ਤਿਸ ਭਾਵ ਹੈ। ਜੇ ਪਰਮਾਤਮਾ ਨੂੰ ਭਾਉਂਦਾ ਕਿਸੇ ਨੂੰ ਦਾਤ ਦੇਣੀ ਏ ਆਤਮਿਕ ਸੁੱਖ ਦੀ, ਤਾਂ ਮਿਲਦੀ ਆ। ਆਪਣੇ ਕਰਮਾਂ ਤੇ ਟੇਕ ਰੱਖ ਕੇ ਕੋਈ ਨਹੀਂ ਸੰਤ ਬਣ ਸਕਦਾ। ਆਪਣੀ ਅਪਣੱਤ ਆਪਣੀ ਹਉਮੈ ਤਿਆਗੀ ਜਾਵੇਗੀ ਤੇ ਜਦੋਂ ਵਾਹਿਗੁਰੂ ਨੂੰ ਭਾ ਗਿਆ ਫਿਰ ਵਾਹਿਗੁਰੂ ਨੇ ਉੱਤੇ ਬਖਸ਼ਿਸ਼ ਕਰਨੀ ਹੈ। ਅੱਗੇ ਫਿਰ ਬਚਨ ਕਰਦੇ ਨੇ, ਜੇ ਯੁਗ ਕੇਤੇ ਜਾਹੇ ਸਵਾਮੀ, ਤਿੰਨ ਫਲ ਤੋਟ ਨਾ ਆਵੇ। ਪ੍ਰੋੜਤਾ ਕਰ ਰਹੇ ਨੇ, ਸਿੰਘਾ ਬਲੋਕਨੀ ਰਾਹੀਂ ਬਚਨ ਕਰ ਰਹੇ ਨੇ। ਹੇ ਸਵਾਮੀ ਅਕਾਲ ਪੁਰਖ ਜੀ, ਸਤਿਗੁਰਾਂ ਦਾ ਕੋਈ ਵੀ ਸ਼ਬਦ ਪੜ੍ਹ ਕੇ ਦੇਖੋ, ਬਚਨ ਕਰਦੇ ਕਰਦੇ ਅਕਾਲ ਪੁਰਖ ਦੇ ਸਨਮੁਖ ਹੋ ਜਾਂਦੇ ਨੇ। ਜਿਵੇਂ ਜਹਾਜ਼ 'ਚ ਲੱਗੀ ਹੋਈ ਕੰਪਾਸ ਦੀ ਸੂਈ ਜਿੱਧਰ ਨੂੰ ਮਰਜ਼ੀ ਜਹਾਜ਼ ਤੁਰਿਆ ਫਿਰੇ ਉਹ ਉੱਤਰੀ ਧਰੁਵ ਵਾਲੇ ਪਾਸੇ ਨੂੰ ਰਹਿੰਦੀ ਹੈ। ਇਸੇ ਤਰ੍ਹਾਂ ਸਤਿਗੁਰੂ ਕਿਸੇ ਨਾਲ ਵੀ ਬਚਨ ਕਰਦੇ ਹੋਣ, ਕਿਸੇ ਨੂੰ ਉਪਦੇਸ਼ ਦਿੰਦੇ ਹੋਣ, ਸਤਿਗੁਰੂ ਦੀ ਅੰਦਰਲੀ ਅਵਸਥਾ ਸੁਰਤੀ ਹਮੇਸ਼ਾ ਅਕਾਲ ਪੁਰਖ ਦੇ ਸਨਮੁਖ ਰਹਿੰਦੀ ਆ। ਇਸ ਵਾਸਤੇ ਬਚਨ ਕਰਦਿਆਂ ਕਰਦਿਆਂ ਵਿੱਚ ਸਵਾਮੀ ਆ ਗਿਆ। ਹੇ ਸਵਾਮੀ ਜੀ, ਜਿਨ੍ਹਾਂ ਤੇ ਤੁਸੀਂ ਬਖਸ਼ਿਸ਼ ਕੀਤੀ, ਭਾਵੇਂ ਕਈ ਯੁੱਗ ਬਤੀਤ ਹੋ ਜਾਣ, ਜੋ ਫਲ ਉਹਨਾਂ ਨੂੰ ਤੁਹਾਡੀ ਬੰਦਗੀ ਕਰਕੇ ਮਿਲਿਆ ਉਹਦੀ ਤੋੜ ਨਹੀਂ ਕਦੇ ਵੀ ਆਉਂਦੀ, ਪ੍ਰੋੜਤਾ ਹੈ। ਫਿਰ ਕੀ ਮਿਲਦਾ ਉਹਨਾਂ ਨੂੰ ਹੋਰ? ਹਜ਼ੂਰ ਕਹਿੰਦੇ, ਤਿੰਨ ਜਰਾ ਨਾ ਮਰਨਾ ਨਰਕ ਨਾ ਪਰਣਾ। ਜਰਾ ਮੈਨੇ ਬੁਢੇਪਾ, ਮਰਨਾ ਮੈਨੇ ਮੌਤ, ਤੇ ਨਰਕ ਨਹੀਂ ਪੈਂਦੇ। ਹੁਣ ਕੋਈ ਸਵਾਲ ਖੜਾ ਕਰਦਾ ਵੀ ਰੱਬ ਦੇ ਜਿਹੜੇ ਸੰਤ ਆ ਉਹ ਵੀ ਮਰ ਜਾਂਦੇ ਨੇ ਸਰੀਰਕ ਤੌਰ ਤੇ, ਬੁਢੇਪਾ ਵੀ ਉਹਨਾਂ ਤੇ ਆਉਂਦਾ ਹੈ? ਤੇ ਮਹਾਰਾਜ ਕਹਿ ਰਹੇ ਨੇ ਵੀ ਨਹੀਂ ਬੁਢੇਪਾ ਤੇ ਨਹੀਂ ਮੌਤ ਤੇ ਨਾ ਨਰਕਾਂ ਚ ਪੈਂਦੇ ਨੇ। ਹਾਂ, ਨਰਕਾਂ ਵਿੱਚ ਤਾਂ ਨਾ ਪੈਂਦੇ ਹੋਣਗੇ ਜੀ, ਆਮ ਮੰਨ ਜਾਈਦਾ, ਪਰ ਬੁਢੇਪਾ ਨਾ ਆਉਣਾ ਤੇ ਮੌਤ ਨਾ ਆਉਣੀ, ਇਹ ਸਵਾਲ ਖੜਾ ਹੁੰਦਾ ਵੀ ਆਉਂਦੀ ਤਾਂ ਹੈ। ਜਿਵੇਂ ਕੋਈ ਮਹਾਤਮਾ ਧਾਰਨਾ ਪੜ੍ਹ ਰਹੇ ਸੀ ਵੀ ਸੰਤ ਨਹੀਂ ਮਰਦੇ, ਸਾਧ ਨਹੀਂ ਮਰਦੇ, ਇੱਕ ਮਾਈ ਉੱਠ ਕੇ ਕਹਿਣ ਲੱਗੀ, ਬਾਬਾ ਜੀ ਕਿਉਂ ਝੂਠ ਬੋਲੀ ਜਾਂਦੇ ਹੋ, ਸੰਤ ਵੀ ਮਰ ਹੀ ਜਾਂਦੇ ਨੇ, ਜਿਉਂਦਾ ਤਾਂ ਗੁਰਿੰਦਾ ਨਹੀਂ। ਗੱਲ ਮਾਈ ਦੀ ਵੀ ਸੱਚੀ ਹੈ ਤੇ ਗੱਲ ਉਹ ਬੋਲਣ ਵਾਲੇ ਸੰਤਾਂ ਦੀ ਵੀ ਸੱਚੀ ਸੀ। ਰੱਬ ਦੇ ਸੰਤ ਇੰਜ ਨਹੀਂ ਮਰਦੇ ਜਿਵੇਂ ਸੰਸਾਰੀ ਲੋਕ ਮਰਦੇ ਨੇ। ਮਰ ਕੇ ਲੋਕਾਂ ਨੇ 84 ਲੱਖ ਜੂਨਾਂ ਦੀਆਂ ਹੱਟੀਆਂ 'ਚ ਵਿਕਦੇ ਫਿਰਨਾ, ਇਹ ਹੈ ਮੌਤ। ਰੱਬ ਦੇ ਪਿਆਰੇ ਤਾਂ ਅਮਰ ਹੋ ਗਏ। ਇੱਕ ਹੈ ਆਵਨ ਫਿਰ ਜੂਨ ਨਾ ਆਇਆ, ਨਾਨਕ ਹਰ ਕਾ ਦਰਸ ਸਮਾਇਆ। ਸ੍ਰੀ ਮਾਨ ਸੰਤ ਸੁੰਦਰ ਸਿੰਘ ਜੀ ਖਾਲਸਾ ਜੀ ਨੂੰ ਪੁੱਛਦੇ ਨੇ, ਕਿਸੇ ਪ੍ਰੇਮੀ ਨੇ ਪੁੱਛਿਆ, ਭਾਈ ਤੁਸੀਂ ਜੀ ਖਫਣੀ ਜੀ ਕਿਉਂ ਪਾਉਂਦੇ ਹੋ? ਉਹਨਾਂ ਨੇ ਚੋਲਾ ਇਸ ਤਰ੍ਹਾਂ ਦਾ ਬਣਾਇਆ ਹੁੰਦਾ ਸੀ ਜਿਵੇਂ ਖਫਣ ਹੁੰਦਾ, ਇਉਂ ਬਾਹਾਂ ਜੀ ਵਿੱਚੋਂ ਕੱਢ ਲੈਂਦੇ ਤੇ ਉਹੀ ਪਾ ਲੈਂਦੇ। ਤੇ ਉਹ ਕਹਿਣ ਲੱਗੇ ਵੀ ਖਫਣ ਦਾ ਮਤਲਬ ਹੈ ਵੀ ਜਿਹਨੇ ਖਫਣ ਪਾਇਆ ਇਹ ਮਰਿਆ ਹੋਇਆ, ਮੁਰਦਾ, ਖਫਣ ਮੁਰਦੇ ਤੇ ਗਲ ਹੁੰਦਾ। ਉਹਨੇ ਅਗਲਾ ਸਵਾਲ ਕੀਤਾ, ਉਹ ਵੀ ਬੜਾ ਸਿਆਣਾ ਸੀ ਸਵਾਲ ਕਰਨ ਵਾਲਾ, ਕਹਿਣ ਲੱਗਾ ਜੀ ਖਫਣ ਤਾਂ ਮੁਰਦੇ ਦੇ ਗਲ ਹੁੰਦਾ, ਪਰ ਮੁਰਦੇ ਨੇ ਕਿਰਪਾਨ ਕਾਹਤੋਂ ਪਾਈ? ਮੁਰਦਾ ਤੇ ਕਿਰਪਾਨ ਚਲਾ ਨਹੀਂ ਸਕਦਾ। ਕਹਿਣ ਲੱਗੇ ਸੱਜਣਾ, ਕਿਰਪਾਨ ਇਸ ਗੱਲ ਦੀ ਨਿਸ਼ਾਨੀ ਹੈ ਭਈ ਇਹ ਬੰਦਾ ਐਸਾ ਮਰਿਆ ਤੇ ਮਰ ਕੇ ਐਸਾ ਅਮਰ ਹੋਇਆ, ਹੁਣ ਨਹੀਂ ਕਦੇ ਵੀ ਮਰੇਗਾ। ਕਹਿੰਦੇ ਅਸੀਂ ਜੀਵਤ ਭਾਵ ਤੋਂ ਮਰੇ ਹਾਂ ਸੱਜਣਾ, ਗੁਰੂ ਦੇ ਸ਼ਬਦ ਉਪਦੇਸ਼ ਦੇ ਆਸਰੇ, ਤੇ ਮਰ ਕੇ ਐਸੇ ਅਮਰ ਹੋਇਆ, ਹੁਣ ਨਹੀਂ ਕਦੇ ਮਰਨਾ, ਇਸ ਵਾਸਤੇ ਕਿਰਪਾਨ ਪਾਈ ਹੋਈ ਆ ਔਰ ਇਹ ਸਦਾ ਹੀ ਰਹਿਣੀ ਹੈ ਸਾਡੇ ਨਾਲ, ਇਸ ਵਾਸਤੇ ਅਸੀਂ ਮਰਨਾ ਨਹੀਂ। ਉਹ ਰੱਬ ਦੇ ਪਿਆਰਿਆਂ ਨੂੰ ਬੁਢੇਪਾ ਪੋ ਨਹੀਂ ਸਕਦਾ, ਜਾਨੀ ਬੁਢੇਪੇ ਦਾ ਅਸਰ ਨਹੀਂ ਉਹਨਾਂ ਤੇ ਹੁੰਦਾ। ਇੱਕ ਸ਼੍ਰੀਮਾਨ ਸੰਤ ਜਸਵੰਤ ਸਿੰਘ ਜੀ ਨੇ ਸਮਰਾਲਾ ਚੌਂਕ ਲੁਧਿਆਣਾ ਵਿਖੇ ਉਹਨਾਂ ਗੁਰਦੁਆਰਾ ਸਾਹਿਬ ਬਣਾਇਆ, ਉੱਥੇ ਹੋਸਪਿਟਲ ਬੜਾ ਵੱਡਾ ਔਰ ਇੱਥੇ ਇੰਗਲੈਂਡ ਵੀ ਆਉਂਦੇ ਨੇ, ਸਥਾਨ ਵੀ ਬਣਾਇਆ ਹੋਇਆ। ਉਹਨਾਂ ਨੂੰ ਕਈ ਵਾਰੀ ਕਈ ਸੱਟਾਂ ਲੱਗੀਆਂ, ਕੰਗਰੋੜ ਵੀ ਟੁੱਟੀ ਹੋਈ, ਕਈ ਕੁਛ ਹੋਇਆ। ਕਦੇ ਮੌਤ ਚਾਹੁੰਦੇ ਚੰਗੇ ਭਲੇ ਚੱਲ ਪੈਂਦੇ ਆ ਕੁਛ ਕਰਨਾ ਹੋਏ, ਅਤੇ ਕਦੇ ਵ੍ਹੀਲਚੇਅਰ 'ਤੇ ਬੈਠੇ ਹੁੰਦੇ ਨੇ। ਇਸ ਵਾਸਤੇ ਗੁਰੂ ਕੇ ਪਿਆਰੇ ਉਹ ਛਪਾ ਕੇ ਰੱਖਦੇ ਆਪਣਾ ਆਪ, ਪਰ ਗੁਰਮੁਖ ਬੁੱਢੇ ਕਦੇ ਨਾ ਹੀ ਜਿੰਨਾ ਅੰਤਰ ਸੁਰਤ ਗਿਆਨ, ਸਦਾ ਸਦਾ ਹਰ ਗੁਣ ਰਵੇ ਅੰਤਰ ਸਹਿਜ ਧਿਆਨ, ਉਹ ਸਦਾ ਆਨੰਦ ਵਿਵੇਕ ਰਹੇ ਹੈ ਦੁੱਖ ਸੁੱਖ ਏਕ ਸਮਾਨ, ਤਿੰਨਾ ਨਦਰੀ ਇੱਕੋ ਆਇਆ ਸਭ ਆਤਮ ਬ੍ਰਹਮ ਪਛਾਣ। ਗੁਰਮੁਖਾਂ ਦੇ ਉੱਪਰ ਬੁਢਾਪੇ ਦਾ ਅਸਰ ਨਹੀਂ ਹੁੰਦਾ, ਉਹਨਾਂ ਨੂੰ ਮਰਨਾ ਮੌਤ ਵੀ ਨਹੀਂ ਆਉਂਦੀ। ਜਿਵੇਂ ਇੰਦਰਾ ਗਾਂਧੀ ਵਰਗੀਆਂ ਮਰੀਆਂ ਫਿਰਦੀਆਂ, ਹੁਣ ਭੂਤਣੀਆਂ ਬਣੀਆਂ ਫਿਰਦੀਆਂ, ਕਦੇ ਸੀ ਚਾਰ ਦਿਨਾਂ ਦੇ ਚੋਚਲੇ ਪ੍ਰਾਪਤ ਹੋਏ, ਤਖ਼ਤ ਸੀ ਪ੍ਰਾਪਤ, ਜ਼ਬਾਨ ਜਿਹੜੀ ਸੀ ਉਹਦੇ 'ਚ ਤਾਕਤ ਸੀ, ਫਰਮਾਨ ਚੱਲਦੇ ਸਨ, ਫੌਜਾਂ ਹਰਿਮੰਦਰ ਸਾਹਿਬ 'ਤੇ ਚਾੜ ਦਿੰਦੀ ਸੀ, ਉਹਦੀ ਜ਼ਬਾਨ 'ਚ ਤਾਕਤ ਸੀ, ਪਰ ਉਸ ਤਾਕਤ ਨੂੰ ਗਲਤ ਵਰਤਿਆ। ਉਹ ਘਟਨਾ ਮੈਨੂੰ ਭਾਈ ਸਾਹਿਬ ਨੇ ਆਗਿਆ ਕੀਤੀ ਹੈ ਵੀ ਤੂੰ ਇਸ਼ਾਰਾ ਕੀਤਾ ਸੀ, ਕਿਸੇ ਪ੍ਰੇਮੀ ਨੇ ਕਿਹਾ ਦੱਸ ਦੇ। ਸਾਡੇ ਜਥੇ ਦੇ ਇੱਕ ਸਿੰਘ ਆ ਬਾਬਾ ਮਹਾਂ ਸਿੰਘ ਜੀ, ਪਿੰਡ ਉਹਨਾਂ ਦਾ ਮਟੌਰ ਚੰਡੀਗੜ੍ਹ ਦੇ ਕੋਲ, ਉਹ ਜਥੇ 'ਚ ਰਹਿੰਦੇ ਸਨ ਉਦੋਂ, ਹੁਣ ਅੰਮ੍ਰਿਤਸਰ ਸਾਹਿਬ ਰਹਿੰਦੇ ਨੇ, ਅਤੇ ਉਹ ਬੜੇ ਨਾਮ ਦੇ ਬਿਆਸੀ ਨੇ। ਉਹਨਾਂ ਨੂੰ ਕਥਾ ਕਰਨ ਲਈ ਚੰਡੀਗੜ੍ਹ ਦੇ ਸੈਕਟਰ 35 'ਚ ਭੇਜਿਆ ਸੀ, ਅਤੇ ਉੱਥੇ ਇੱਕ ਪਰਿਵਾਰ ਆਇਆ, ਡਾਕਟਰਾਂ ਦਾ ਪਰਿਵਾਰ ਸੀ, ਆਪ ਮਰਦ ਅਤੇ ਤੀਵੀਂ ਵੀ ਡਾਕਟਰ, ਉਹਨਾਂ ਦੀ ਨੂੰਹ ਅਤੇ ਪੁੱਤ ਵੀ ਡਾਕਟਰ, ਔਰ ਬੜੇ ਪੜ੍ਹੇ ਲਿਖੇ। ਉਹਨਾਂ ਨੇ ਉਸ ਬਾਬਾ ਜੀ ਨੂੰ ਘਰ ਪ੍ਰਸ਼ਾਦਾ ਛਕਾਉਣ ਲਈ ਲਿਜਾਇਆ, ਅਤੇ ਉਹਨਾਂ ਨੇ ਆਪਣੀ ਫਿਰ ਹੱਡ ਬੀਤੀ ਸੁਣਾਈ। ਕਹਿਣ ਲੱਗੇ, ਬਾਬਾ ਜੀ ਆਹ ਜਿਹੜੀ ਸਾਡੀ ਨੂੰਹ ਹੈ, ਇਹ ਅਸੀਂ ਜੰਮੂ ਤੋਂ ਵਿਆਹ ਕੇ ਲਿਆਏ ਹਾਂ, ਅਤੇ ਜਿੱਥੇ ਦਾ ਘਰ ਸੀ ਉਹਦੇ ਨੇੜੇ ਇੱਕ ਪਰਿਵਾਰ ਰਹਿੰਦਾ ਸੀ ਜਿਹਦਾ ਇੰਦਰਾ ਗਾਂਧੀ ਨਾਲ ਸੰਬੰਧ ਸੀ। ਇੰਦਰਾ ਗਾਂਧੀ ਉੱਥੇ ਆਉਂਦੀ ਜਾਂਦੀ ਸੀ ਕਈ ਵਾਰਾਂ, ਅਤੇ ਬੀਬੀ ਨੇ ਵੀ ਕਈ ਵਾਰ ਇੰਦਰਾ ਗਾਂਧੀ ਨੂੰ ਵੇਖਿਆ ਸੀ, ਮਿਲੀ ਵੀ ਸੀ। ਅਤੇ ਇਹ ਬੀਬੀ ਜਦੋਂ ਇੱਥੇ ਵਿਆਹ ਹੀ ਆਈ ਸਾਡੇ ਘਰ, ਅਤੇ ਇੰਦਰਾ ਗਾਂਧੀ ਮਾਰਨ ਤੋਂ ਬਾਅਦ ਜਦੋਂ ਮਰ ਗਈ, ਮੌਤ ਉਹਦੀ ਹੋ ਗਈ, ਉਦੋਂ ਬਾਅਦ ਇਹਨੂੰ ਵਿਖਾਈ ਦਿੰਦੀ ਸੀ, ਅਤੇ ਇਸ ਬੀਬੀ ਨੂੰ ਦੌਰਾ ਪੈ ਜਾਂਦਾ ਸੀ, ਬੇਹੋਸ਼ ਹੋ ਜਾਂਦੀ ਸੀ। ਅਸੀਂ ਹੁਣ ਪੜ੍ਹੇ ਲਿਖੇ ਡਾਕਟਰ ਸੀ, ਅਸੀਂ ਕਿਹਾ ਵੀ ਸ਼ਾਇਦ ਇਹਨੂੰ ਕੋਈ ਵਹਿਮ ਹੋ ਗਿਆ ਜਾਂ ਦਿਮਾਗ 'ਚ ਨੁਕਸ ਆ, ਅਤੇ ਇਲਾਜ ਲੂਜ ਕੀਤੇ, ਪਰ ਫਿਰ ਅਸੀਂ ਸਿਆਣਿਆਂ ਸੁਣਿਆ ਵੱਲ ਵੀ ਤੁਰ ਪਏ, ਗੱਲ ਬਣੇ ਨਾ ਆਏ, ਠੀਕ ਨਾ ਹੋਏ। ਫਿਰ ਉਹਨਾਂ ਦੱਸਿਆ ਵੀ ਅਸੀਂ ਗੁਰਦੁਆਰਾ ਸਾਹਿਬ ਸੰਗਤ ਨੂੰ ਬੇਨਤੀ ਕੀਤੀ ਬਈ ਕੋਈ ਉਪਚਾਰ ਹੋਏ, ਤਾਂ ਗ੍ਰੰਥੀ ਸਿੰਘ ਜੀ ਗੁਰਮੁਖ ਸਨ, ਉਹ ਕਹਿਣ ਲੱਗੇ ਮੇਰਾ ਇਹ ਤਜਰਬਾ ਉਹ ਵਰਤ ਕੇ ਵੇਖੋ, ਮੇਰਾ ਖਿਆਲ ਆ। ਕਹਿੰਦੇ ਦੱਸੋ ਜੀ। ਕਹਿੰਦੇ ਜਿੱਥੇ ਬੀਬੀ ਸੌਂਦੀ ਹੈ ਇਹਦੇ ਸਿਰਹਾਣੇ ਸੰਤ ਬਾਬਾ ਜਰਨੈਲ ਸਿੰਘ ਦੀ ਫੋਟੋ ਰੱਖ ਦਿਓ, ਇੰਦਰਾ ਗਾਂਧੀ ਹੁਣ ਹਟ ਜਾਏਗੀ। ਇਹ ਸੱਚੀ ਗੱਲ ਹੈ, ਹਾਸਾ ਨਹੀਂ ਕੇਵਲ। ਔਰ ਇਸੇ ਤਰ੍ਹਾਂ ਹੋਇਆ, ਉਹਨਾਂ ਦੱਸਿਆ ਵੀ ਆਹ ਵੇਖ ਲਓ ਜੀ ਫੋਟੋ ਦੇ ਸਿਰਹਾਣੇ ਰੱਖੀ ਹੋਈ ਆ, ਇੱਥੇ ਇੰਦਰਾ ਗਾਂਧੀ ਜਿਹੜੀ ਭੂਤਣੀ ਇਹਨੂੰ ਆਉਣੋ ਹਟ ਗਈ ਡਰਾਉਣ, ਅਤੇ ਇਹ ਸਿਆਣੀ ਬਹਿਣੀ ਆ ਔਰ ਦੱਸਦੀ ਵੀ ਮੈਨੂੰ ਉਹ ਦਿਖਾਈ ਦਿੰਦੀ ਅਤੇ ਮੈਨੂੰ ਕੁਝ ਹੋ ਜਾਂਦਾ, ਅਤੇ ਉਸ ਦਿਨ ਤੋਂ ਬਾਅਦ ਨਹੀਂ ਹੋਇਆ। ਫਿਰ ਉਹ ਫੋਟੋ ਦੀ ਪੂਜਾ ਕਰਨ ਲੱਗ ਪਏ, ਧੂਫ ਧਾਪ ਦਿਖਾਇਆ ਕਰਨ, ਮੱਥਾ ਟੇਕਿਆ ਕਰਨ। ਫਿਰ ਉਹਨਾਂ ਬਾਬਾ ਜੀ ਨੇ ਉਹਨਾਂ ਨੂੰ ਕਿਹਾ ਵੀ ਇੰਜ ਨਾ ਕਰਿਆ ਕਰੋ, ਗੁਰੂ ਘਰ 'ਚ ਮੂਰਤੀ ਪੂਜਾ ਨਹੀਂ ਹੈ, ਇੱਥੇ ਗੁਟਕਾ ਸਾਹਿਬ ਰੱਖੋ, ਨਿਤਨੇਮ ਕਰਿਆ ਕਰੋ ਅਤੇ ਗੁਟਕਾ ਸਾਹਿਬ ਨੂੰ ਮੱਥਾ ਟੇਕਿਆ ਕਰੋ, ਜੇ ਹੋ ਸਕਦਾ ਤਾਂ ਦੋਨੇ ਵੇਲੇ ਗੁਰਦੁਆਰਾ ਸਾਹਿਬ ਜਾਇਆ ਕਰੋ, ਫੋਟੋ ਦੀ ਪੂਜਾ ਨਾ ਕਰੋ ਪਰ ਫੋਟੋ ਰੱਖੀ ਰੱਖੋ। ਉਦੋਂ ਬਾਅਦ ਇੰਦਰਾ ਗਾਂਧੀ ਉੱਥੇ ਨਹੀਂ ਆਈ, ਇਹ ਉਹਨਾਂ ਡਾਕਟਰਾਂ, ਮੇਰਾ ਖਿਆਲ ਬਾਅਦ 'ਚ ਪਤਾ ਲੱਗਾ ਵੀ ਉਹ ਪਰਿਵਾਰ ਇੱਥੇ ਕੈਨੇਡਾ ਵੀ ਆ ਗਿਆ, ਮੈਨੂੰ ਮਿਲਿਆ ਨਹੀਂ, ਮੈਨੂੰ ਪਤਾ ਨਹੀਂ ਕਿੱਥੇ ਆ, ਪਰ ਉਹਨਾਂ ਬਜ਼ੁਰਗਾਂ ਨੇ ਮੈਨੂੰ ਇਹ ਗੱਲ ਸੁਣਾਈ। ਬਾਅਦ 'ਚ ਇੱਕ ਪੋਥੀ ਲਿਖੀ ਗਈ ਅੰਮ੍ਰਿਤਰਾਸ ਟਕਸਾਲ ਵੱਲੋਂ, ਉਹਦੇ ਵਿੱਚ ਵੀ ਇਹ ਘਟਨਾ ਲਿਖੀ ਹੋਈ ਹੈ, ਔਰ ਤੁਸੀਂ ਉਹਨਾਂ ਬਜ਼ੁਰਗਾਂ ਨੂੰ ਮਿਲ ਕੇ ਵੀ ਪੁੱਛ ਸਕਦੇ ਹੋ, ਉਹ ਦੱਸਣਗੇ ਤੁਹਾਨੂੰ ਸਾਰਾ ਕੁਝ ਵੀ ਕਿੰਨਾ ਨੰਬਰ ਘਰ ਸੀ ਚੰਡੀਗੜ੍ਹ 'ਚ, ਕਿਹੜੇ ਸੈਕਟਰ 'ਚ ਘਰ ਸੀ। ਸ਼ਾਇਦ 18 ਸੈਕਟਰ ਦੀ ਗੱਲ ਹੈ, 35 ਸੈਕਟਰ 'ਚ ਕਥਾ ਕਰਨ ਗਏ ਸੀ, 18 ਸੈਕਟਰ ਦੇ ਵਿੱਚ ਉਹ ਘਰ ਹੈ ਡਾਕਟਰਾਂ ਦਾ ਜਿੱਥੇ ਇਹ ਘਟਨਾ ਹੁੰਦੀ ਸੀ। ਇਸ ਵਾਸਤੇ ਉਹ ਜਿਹੜੀ ਮੌਤ ਹੈ ਨਾ, ਉਹ ਰੱਬ ਦੇ ਪਿਆਰਿਆਂ ਨੂੰ ਤਾਂ ਨਾ ਆਵੇਗੀ, ਜਿਹੜੀ ਇੰਦਰਾ ਗਾਂਧੀ ਨੂੰ ਮੌਤ ਆਈ ਉਹ ਰੱਬ ਦੇ ਪਿਆਰਿਆਂ ਨੂੰ ਨਹੀਂ ਆ ਸਕਦੀ। ਤਿੰਨ ਜਰਾ ਨਾ ਮਰਨਾ, ਨਰਕ ਨਾ ਪਰਣਾ, ਨਾ ਨਰਕਾਂ ਵਿੱਚੋਂ ਪੈ ਸਕਦੇ ਨੇ ਜੋ ਹਰ ਨਾਮ ਤੇ ਆਵੇ। ਜਿਹੜਾ ਵੀ ਹਰੀ ਦੇ ਨਾਮ ਨੂੰ ਧਿਆਉਂਦਾ, ਦਿਲੋਂ ਧਿਆਨ ਧਰਦਾ ਵਾਹਿਗੁਰੂ ਦੇ ਨਾਮ ਦਾ, ਜਮਦੂਤ ਉਹਦੇ ਨੇੜੇ ਨਹੀਂ ਆ ਸਕਦੇ, ਧਰਮਰਾਜ ਉਹਦੇ ਨੇੜੇ ਨਹੀਂ ਆ ਸਕਦਾ, ਉਹ ਨਰਕਾਂ 'ਚ ਨਹੀਂ ਪਾਏ ਜਾ ਸਕਦੇ, ਨਾ ਬੁਢੇਪੇ ਦਾ ਦੁੱਖ ਪਾਉਂਦਾ, ਨਾ ਮੌਤ ਉਹਨਾਂ ਨੂੰ ਕੁਝ ਕਰ ਸਕਦੀ ਆ, ਉਹ ਤਾਂ ਸੁਤੰਤਰ ਹੋ ਕੇ ਜਾਂਦੇ। ਦੁਨੀਆ ਸਾਰੀ ਮੌਤ ਤੋਂ ਡਰਦੀ ਆ, ਕਿਉਂਕਿ ਮੌਤ ਵੇਲੇ ਦੁੱਖ ਹੋਣਾ, ਪਰ ਰੱਬ ਦੇ ਪਿਆਰੇ ਇਉਂ ਸਰੀਰ ਤਿਆਗਦੇ ਨੇ ਜਿਵੇਂ ਸੱਪ ਕੁੰਜ ਲਾਉਂਦਾ। ਸੰਤ ਬਾਬਾ ਈਸ਼ਰ ਸਿੰਘ ਜੀ ਨੇ ਰਾੜੇ ਵਾਲਿਆਂ ਨੇ ਇੰਗਲੈਂਡ 1975 ਸਰੀਰ ਛੱਡਿਆ। ਸੰਤ ਬਾਬਾ ਸੋਹਣ ਸਿੰਘ ਜੀ ਵਿਧੀ ਚੰਦੀਏ, ਉਹਨਾਂ ਨੇ ਸੰਤ ਬਾਬਾ ਕਰਤਾਰ ਸਿੰਘ ਨੂੰ ਯਾਦ ਕੀਤਾ ਵੀ ਆਓ ਮਿਲੋ, ਫਿਰ ਅਸੀਂ ਤੁਹਾਨੂੰ ਮਿਲਣ ਤੋਂ ਬਾਅਦ ਸਰੀਰ ਛੱਡਣਾ। ਔਰ ਡਾਕਟਰ ਅਜੇ ਸ਼ਾਇਦ ਜਿਉਂਦਾ ਹੋਵੇ, 1997 'ਚ ਉਹ ਜਿਉਂਦਾ ਸੀ। ਹਿੰਦੂ ਡਾਕਟਰ ਨੇ ਨਬਜ਼ਾਂ ਚੈੱਕ ਕਰਕੇ ਵੇਖਿਆ ਵੀ ਤੁਹਾਡੇ ਸਵਾਸ ਨਹੀਂ ਚੱਲਦੇ, ਤੁਸੀਂ ਕਿਵੇਂ ਜਿਉਂਦੇ ਹੋ। ਹੱਸ ਪਏ, ਕਹਿਣ ਲੱਗੇ ਅਸੀਂ ਉਹ ਸੰਤ ਕਰਤਾਰ ਸਿੰਘ ਨੂੰ ਮਿਲਣਾ, ਮਿਲ ਕੇ ਅੰਮ੍ਰਿਤ ਵੇਲੇ ਸਰੀਰ ਛੱਡਾਂਗੇ, ਸਵਾਸ ਤੁਹਾਡੇ ਪੂਰੇ ਹੋ ਚੁੱਕੇ ਆ ਪਰ ਅਸੀਂ ਟਿਕਾਏ ਹੋਏ ਨੇ। ਔਰ ਠੀਕ ਬਚਨ ਬਿਲਾਸ ਜਿਉਂ ਕਰਨ ਲੱਗੇ, ਮਹਾਂਪੁਰਸ਼ ਜਹਾਜ਼ ਦੀ ਟਿਕਟ ਲੈ ਕੇ ਆਏ ਕਲਕੱਤਿਓਂ ਸ਼ਾਇਦ ਬੰਬਿਓਂ, ਤੇ ਫਿਰ ਮਿਲੇ ਆ ਕੇ ਬੜੇ ਖੁਸ਼ ਹੋਏ, ਰਹਿ ਰਸ ਦਾ ਪਾਠ ਸੁਣਾਇਆ, ਸਾਰੀ ਰਾਤ ਬਚਨ ਕਰਦੇ ਰਹੇ। ਅੰਮ੍ਰਿਤ ਵੇਲੇ 4 ਵਜੇ ਕਹਿਣ ਲੱਗੇ, ਚੰਗਾ ਹੁਣ ਇਜਾਜ਼ਤ ਦਿਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਉਹ ਸਰੀਰ ਤਿਆਗ, ਇਹ ਹੈ ਨਾਮ ਦਾ ਪ੍ਰਤਾਪ ਗੁਰੂ ਕੇ ਪਿਆਰੇ, ਉਹਨਾਂ ਨੂੰ ਕਰਾਮਾਤਾ ਨਾ ਸਮਝਣਾ, ਇਹ ਹੈ ਨਾਮ ਦੀ ਸ਼ਕਤੀ। ਜਿਵੇਂ ਸਿੱਧਾ ਨੇ ਗੁਰੂ ਨਾਨਕ ਸਾਹਿਬ ਨੂੰ ਪੁੱਛਿਆ ਸੀ, ਸਿੱਧ ਪੁੱਛਣ ਸੁਣ ਨਾਨਕਾ ਕੌਣ ਸ਼ਕਤ ਤੋਂ ਇਹਾਂ ਲਿਆਈ, ਬਾਬਾ ਆਖੇ ਨਾਥ ਜੀ ਨਾਨਕ ਨਾਮ ਜਪੇ ਗਤ ਪਾਈ, ਬਾਝੋਂ ਸੱਚੇ ਨਾਮ ਦੇ ਹੋਰ ਕਰਾਮਾਤ ਅਸਾਥਾ ਨਾਹੀਂ, ਹਉ ਜਪਿਆ ਪਰਮੇਸ਼ਵਰੋ ਭਾਉ ਭਗਤ ਸੰਗ ਤਾੜੀ ਲਾਈ, ਗੁਰ ਸੰਗਤ ਬਾਣੀ ਬਿਨਾਂ ਦੂਜੀ ਓਟ ਨਹੀਂ ਹੈ ਰਾਈ। ਇਹ ਹੈ ਨਾਮ ਦਾ ਪ੍ਰਤਾਪ, ਨਾਮ ਦੀ ਸ਼ਕਤੀ, ਇਹਨੂੰ ਵਰਣਨ ਨਹੀਂ ਕੀਤਾ ਜਾ ਸਕਦਾ ਵੀ ਕਿੰਨੀ ਕੁ ਹੈ। ਉੱਥੇ ਡਾਕਟਰ ਡੂਕਟਰ ਸਾਇੰਸਦਾਨ ਮੈਡੀਕਲ ਸਭ ਕੁਝ ਫੇਲ ਹੋ ਜਾਂਦਾ ਜਿੱਥੇ ਰੱਬ ਦੇ ਪਿਆਰੇ ਪਹੁੰਚ ਜਾਂਦੇ ਨੇ। ਇਸ ਵਾਸਤੇ ਸਤਿਗੁਰੂ ਜੀ ਨਾਮ ਦੀ ਮਹਾਨਤਾ ਦੱਸ ਰਹੇ ਨੇ, ਹੋਈਆਂ ਗਲਤੀਆਂ ਸਤਿਗੁਰੂ ਜੀ ਤੇ ਆਪ ਸੰਗਤ ਨੇ ਖਿਮਾ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ